ਲਿਵਿੰਗ ਟ੍ਰੇਜਰ ਵੱਲੋਂ ਜੋ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਅਸੀਂ ਕਿਵੇਂ ਆਪਣੇ ਜੀਵਨ ਵਿੱਚ ਇਹ ਹਾਰਮਨੀ, ਇਹ ਰਿਲੇਸ਼ਨਸ਼ਿਪਸ ਵਧੀਆ ਕਿਵੇਂ ਬਣਾ ਸਕਦੇ ਹਾਂ, ਤਾਂ ਕਿ ਗੁਰੂ ਸਾਹਿਬ ਜੋ ਸਾਨੂੰ ਇੱਕ ਮੈਸੇਜ ਇੰਨਾ ਵੱਡਾ ਦੇ ਕੇ ਗਏ ਨੇ ਉਹਨੂੰ ਅਸੀਂ ਕਿਵੇਂ ਸੱਚਾ ਕਰਕੇ ਦੁਨੀਆ 'ਚ ਦਿਖਾ ਸਕਦੇ ਹਾਂ। ਇਹਦੇ ਵਾਸਤੇ ਅੱਜ ਇਹ ਜੋ ਉਪਰਾਲਾ ਕੀਤਾ ਜਾ ਰਿਹਾ ਵੇ, ਆਪ ਸਭ ਦਾ ਅਸੀਂ ਉਹਦੇ ਵਿੱਚ ਸਵਾਗਤ ਕਰਦੇ ਹਾਂ। ਵੀਰ ਭੁਪਿੰਦਰ ਸਿੰਘ ਜੀ ਜੋ ਲਗਾਤਾਰ 25-30 ਸਾਲ ਤੋਂ ਗੁਰਬਾਣੀ 'ਤੇ ਰਿਸਰਚ ਕਰ ਰਹੇ ਨੇ ਅਤੇ ਸੰਗਤਾਂ ਨਾਲ ਸਮੇਂ ਸਮੇਂ ਸਿਰ ਉਹਦੇ 'ਤੇ ਸਾਂਝ ਕਰਦੇ ਰਹਿੰਦੇ ਨੇ, ਸਾਡੇ ਕੋਲ ਅੱਜ ਇੱਥੇ ਆਏ ਹੋਏ ਹਨ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਇਹ ਚਾਹਵਾਂਗੇ ਕਿ ਸਾਨੂੰ ਗੁਰਬਾਣੀ 'ਚੋਂ ਇਸ ਬਾਰੇ 'ਚ ਜੋ ਵੀ ਮੁਨਾਸਿਬ ਹੋ ਸਕਦਾ ਹੋਵੇ, ਜੋ ਵੀ ਉਹਨਾਂ ਨੇ ਰਿਸਰਚ ਕੀਤੀ ਹੈ, ਸਾਡੇ ਨਾਲ ਉਹਦੀ ਸਾਂਝ ਕਰਨ, ਤਾਂ ਕਿ ਘੱਟ ਤੋਂ ਘੱਟ ਅਸੀਂ ਜਿੰਨੇ ਇੱਥੇ ਬੈਠੇ ਹਾਂ ਅਤੇ ਹੋਰ ਜੋ ਵੀ ਇਸ ਪ੍ਰੋਗਰਾਮ ਨੂੰ ਦੇਖਣਗੇ ਅੱਗੇ, ਉਹ ਕਾਗਜ਼ ਦੇ ਫੁੱਲਾਂ ਤੋਂ ਸੱਚਮੁੱਚ ਦੇ ਖੁਸ਼ਬੂਦਾਰ ਫੁੱਲ ਬਣ ਕੇ ਦੁਨੀਆ ਵਿੱਚ ਖੁਸ਼ਬੂ ਚਾਰੋਂ ਪਾਸੇ ਖਿਲੇਰ ਦੇਣ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਵੀਰ ਭੁਪਿੰਦਰ ਸਿੰਘ ਜੀ,
ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਰਾਮ ਰਾਮ, ਨਮਸਤੇ, ਗੁੱਡ ਈਵਨਿੰਗ ਐਂਡ ਅਸਲਾਮ ਅਲੈਕਮ। ਅਸੀਂ ਸਾਰੇ ਇੱਕ ਆਨੰਦ ਮਾਣਨਾ ਚਾਹੁੰਦੇ ਹਾਂ, ਅਸੀਂ ਸਾਰੇ ਕੋਈ ਸੁੱਖ ਮਾਣਨਾ ਚਾਹੁੰਦੇ ਹਾਂ। ਅਸੀਂ ਸਾਰੇ ਜਿਸ ਮਰਜ਼ੀ ਰਿਲੀਜਨ ਦੇ ਹਾਂ, ਜਿਸ ਮਰਜ਼ੀ ਮਜ਼ਹਬ ਦੇ ਹਾਂ, ਜਿਸ ਮਰਜ਼ੀ ਉਮਰ ਦੇ ਹਾਂ, ਜਿਸ ਮਰਜ਼ੀ ਦੇਸ਼ ਵਿੱਚ ਰਹਿੰਦੇ ਹਾਂ, ਪਰ ਸਾਡੇ ਹਰ ਐਫਰਟ ਦਾ, ਸਾਡੇ ਹਰ ਮਿਹਨਤ ਦਾ ਰਿਜ਼ਲਟੈਂਟ ਅਣਭੋਲਿਆਂ ਸ਼ਾਇਦ ਅਸੀਂ ਸੁੱਖ ਮਾਣਨਾ ਚਾਹੁੰਦੇ ਹਾਂ। ਮੇ ਬੀ ਸ਼ਾਇਦ ਅਸੀਂ ਫੋਰ ਐਵਰ ਦੀ ਪੀਸ ਚਾਹੁੰਦੇ ਹਾਂ। ਚਾਹੇ ਸਾਡੀ ਮਿਹਨਤ ਮਟੀਰੀਅਲ ਵਰਲਡ ਦੀ ਹੁੰਦੀ ਹੈ, ਭਾਵੇਂ ਫੇਮ ਦੀ ਹੁੰਦੀ ਹੈ, ਭਾਵੇਂ ਬਹੁਤ ਸਾਰਾ ਪੈਸਾ ਕਮਾ ਕੇ ਇੱਕ ਸਮਾਜ ਵਿੱਚ ਅਮੀਰ ਮਨੁੱਖ ਐਕਸੈਪਟ ਕਰਾਉਣ ਦੀ ਹੁੰਦੀ ਹੈ, ਪਰ ਸਾਨੂੰ ਸ਼ਾਇਦ ਨਹੀਂ ਪਤਾ ਕਿ ਅਸੀਂ ਦਰਅਸਲ ਚਾਹੁੰਦੇ ਹਾਂ ਵੀ ਮੈਨੂੰ ਉਸ ਤੋਂ ਬਾਅਦ ਚੈਨ ਮਿਲੇਗਾ, ਮੈਨੂੰ ਉਸ ਤੋਂ ਬਾਅਦ ਸੁੱਖ ਮਿਲੇਗਾ, ਮੈਨੂੰ ਉਸ ਤੋਂ ਬਾਅਦ ਖੁਸ਼ੀ ਮਿਲੇਗੀ। ਕਦੇ ਸਮਾਂ ਹੋਇਆ ਤਾਂ ਮੈਂ ਤੁਹਾਡੇ ਨਾਲ ਸਾਂਝ ਕਰਾਂਗਾ ਕਿ ਰੀਅਲ ਖੁਸ਼ੀ ਕੀ ਹੁੰਦੀ ਹੈ ਅਤੇ ਅਸੀਂ ਕਿਸ ਨੂੰ ਖੁਸ਼ੀ ਸਮਝਿਆ ਹੋਇਆ। ਪਰ ਅੱਜ ਸਾਡਾ ਸਬਜੈਕਟ ਜਿਹੜਾ ਹੈ, ਅੱਜ ਦਾ ਟੌਪਿਕ ਅਸੀਂ ਚੁਣਿਆ ਹੈ ਜੀਵਨ ਜਾਂਚ ਦਾ ਖਜ਼ਾਨਾ, ਗੁਰੂ ਗ੍ਰੰਥ ਸਾਹਿਬ ਜੋ ਪਿਓ ਦਾਦੇ ਦਾ ਖਜ਼ਾਨਾ, ਜੋ ਲਿਵਿੰਗ ਟ੍ਰੇਜਰ ਸਾਨੂੰ ਦਿੱਤਾ ਉਹਨਾਂ ਨੇ, ਉਹਦੇ ਵਿੱਚੋਂ ਇਹ ਸਮਝਣ ਦਾ ਕਿ ਸਾਡੀ ਸਹੀ ਮੈਨੇਜ ਆਤਮਕ ਤ੍ਰਿਪਤੀ ਕਿਵੇਂ ਹੋ ਸਕਦੀ ਹੈ ਜੇਕਰ ਸਾਡਾ ਬਾਹਰੋਂ ਰਿਲੇਸ਼ਨਸ਼ਿਪ, ਵਿਵਹਾਰ, ਲੋਕਾਂ ਨਾਲ ਉੱਠਣ ਬੈਠਣ, ਲੋਕਾਂ ਨਾਲ ਸਾਂਝ ਠੀਕ ਨਹੀਂ, ਤਾਂ ਉਹ ਸੁੱਖ ਅਸੀਂ ਮਾਣ ਨਹੀਂ ਸਕਦੇ। ਅਤੇ ਜੇਕਰ ਠੀਕ ਹੋ ਜਾਏ, ਜੇਕਰ ਫਿਕਸ ਹੋ ਜਾਏ, ਤਾਂ ਸਾਨੂੰ ਕੀ ਬੈਨੀਫਿਟਸ ਹੋ ਸਕਦੇ ਨੇ। ਉਸ ਪੱਖੋਂ ਅੱਜ ਦਾ ਟੌਪਿਕ ਹੈ ਮੇਰਾ ਸਾਜਨ। ਸ਼ਬਦ ਅਸੀਂ ਚੁਣਿਆ ਅੱਜ ਦਾ ਰਾਮਕਲੀ ਰਾਗ ਵਿੱਚ, ਮਹਿਲਾ ਪੰਜਵਾਂ, ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ ਅਤੇ ਛੰਤ ਹੈ। ਛੰਤ ਦੀ ਸੰਗੀਤਕ ਚਾਲ ਆਪਣੇ ਆਪ ਵਿੱਚ ਡਿਫਰੈਂਟ ਹੁੰਦੀ ਹੈ ਅਤੇ ਛੰਤ ਵਿੱਚ ਰਹਾਉ ਨਹੀਂ ਹੁੰਦਾ, ਪਰ ਛੰਤ ਵਿੱਚ ਇੱਕੋ ਗੱਲ ਨੂੰ ਖੋਲ੍ਹ ਕੇ ਪ੍ਰਗਟ ਕੀਤਾ ਗਿਆ, ਉਸ ਦੀਆਂ ਸਾਰੀਆਂ ਪੰਕਤੀਆਂ ਉਸੇ ਗੱਲ ਨੂੰ ਉਜਾਗਰ ਕਰਦੀਆਂ ਨੇ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 183 ਭਾਵ 183 ਨੰਬਰ ਪੰਨੇ 'ਤੇ ਅੰਕਿਤ ਹੈ। ਔਰ ਇਸ ਸ਼ਬਦ ਰਾਹੀਂ ਅਸੀਂ ਸਮਝਦੇ ਹਾਂ ਮਾਂ ਪਿਓ ਅਤੇ ਬੱਚੇ, ਗ੍ਰੈਂਡ ਪੇਰੈਂਟਸ ਅਤੇ ਗ੍ਰੈਂਡ ਚਿਲਡਰਨ, ਪਤੀ ਪਤਨੀ ਅਤੇ ਸਾਡੇ ਆਫਿਸ ਐਮਪਲੋਈਜ਼ ਔਰ ਬੌਸ, ਆਫਿਸ ਤੋਂ ਇਲਾਵਾ ਬਿਜ਼ਨਸ ਵਰਲਡ ਵਿੱਚ ਸਾਡੀ ਰਿਲੇਸ਼ਨਸ਼ਿਪ। ਕੋਸ਼ਿਸ਼ ਕਰਦੇ ਹਾਂ ਕਿ ਬੜੇ ਇਸ ਰੈਸਟ੍ਰਿਕਟਿਡ ਸਮੇਂ ਦੇ ਅੰਦਰ ਹਰ ਐਂਗਲ ਨੂੰ ਸਮਝਣ ਦਾ ਯਤਨ ਕਰੀਏ। ਭੁਲੇਖੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਮੈਂ ਧਰਮ ਕਰਮ ਪੂਰਾ ਕਰ ਲਵਾਂ, ਘਰ ਮੇਰਾ ਭਾਵੇਂ ਸਕੈਟਰਡ ਰਹੇ, ਘਰ ਦਾ ਪਜ਼ਲ ਮੇਰਾ ਭਾਵੇਂ ਠੀਕ ਹੋਏ ਨਾ ਹੋਏ, ਮੇਰੀ ਈਗੋ ਸੈਟਿਸਫਾਈ ਹੋ ਜਾਏ ਕਿ ਮੈਂ ਧਰਮ ਕਰਮ ਪੂਰਾ ਕਰ ਲਿਆ, ਜੋ ਮੈਂ ਆਪਣੇ ਘੜੇ ਹੋਏ ਰੱਬ ਜੀ ਨੇ ਉਹ ਸੋ ਕਾਰਡ ਰੱਬ ਜੀ ਨੂੰ ਮੈਂ ਖੁਸ਼ ਕਰ ਲਵਾਂ, ਦੇਖੋ ਮੈਂ ਧਰਮ ਕਰਮ ਪੂਰਾ ਕਰ ਲਿਆ, ਪਰ ਭਾਵੇਂ ਮੇਰੇ ਘਰ ਦੇ ਪਜ਼ਲ ਜੁੜਨ ਜਾਂ ਨਾ ਜੁੜਨ। ਜੋ ਮਨੁੱਖ ਕਿਸੇ ਵੀ ਧਰਮ ਵਿੱਚ ਹੈ ਉਹ ਕੁਛ ਕਰਦਾ, ਪਰ ਜੇ ਅਸੀਂ ਸਿੱਖ ਜਗਤ ਤੋਂ ਲੈ ਕੇ ਚੱਲੀਏ, ਕਿਉਂਕਿ ਦੈਟ ਇਜ਼ ਦਾ ਨੀਅਰੈਸਟ ਐਗਜ਼ਾਮਪਲ ਵੀ ਕੈਨ ਡਿਸਕਸ ਐਂਡ ਸ਼ੇਅਰ, ਐਂਡ ਵੰਸ ਵੀ ਲਰਨ ਦੈਟ ਪ੍ਰੋਪਰਲੀ ਤਾਂ ਅਸੀਂ ਪੂਰੀ ਦੁਨੀਆ ਨੂੰ ਉਹਦਾ ਸੁਨੇਹਾ ਦੇ ਸਕਦੇ ਹਾਂ। ਮੇਰੇ ਸਮੇਤ ਮੈਂ ਬਹੁਤ ਐਸੇ ਮਨੁੱਖਾਂ ਨੂੰ ਦੇਖਿਆ, ਮੈਂ ਕਿਸੇ ਨੂੰ ਵੀ ਕਦੇ ਜੱਜ ਨਹੀਂ ਕਰਦਾ, ਇਹ ਮੈਂ ਸਿੱਖਿਆ, ਜੱਜ ਨਹੀਂ ਕਰਦਾ ਅਤੇ ਮਿਸ ਜੱਜ ਨਹੀਂ ਕਰਦਾ, ਪਰ ਕਿਉਂਕਿ ਜੋ ਮੇਰੇ ਅੰਤਰਆਤਮੇ 'ਚ ਵਾਪਰਦੀ ਹੈ ਉਸਦੇ ਹੀ ਜਿਹੜੇ ਮੈਂ ਐਕਸ਼ਨਸ ਕਰਦਾ, ਜੋ ਰੋਂਗ ਐਕਸ਼ਨਸ ਲੈ ਲੈਂਦਾ ਵਾਂ ਉਹ ਉਹਨਾਂ ਉੱਤੇ ਮੈਂ ਪੜ੍ਹਾਈ ਸ਼ੁਰੂ ਕਰ ਦਿੰਦਾ, ਤਾਂ ਮੈਨੂੰ ਪਤਾ ਲੱਗਦਾ ਕਿ ਕਈ ਲੋਕ ਆ ਕੇ ਸ਼ੇਅਰ ਕਰਦੇ ਨੇ, ਹਾਂ ਅਸੀਂ ਵੀ ਇੰਝ ਕਰ ਰਹੇ ਸਾਂ, ਤਾਂ ਉਹ ਗੱਲ ਨਾ ਖੁੱਲ੍ਹ ਕੇ ਨਿਥਾਰ ਕੇ ਸੱਚ ਸਾਹਮਣੇ ਡਿਸਕਸ ਕਰਨ ਦਾ, ਚਿੱਤ ਕਰਨ ਦਾ ਵੀ ਇੰਝ ਹੁੰਦਾ ਹੈ। ਫੋਰ ਐਗਜ਼ਾਮਪਲ, ਕੁਛ ਲੋਕ ਧਰਮ ਸਥਾਨ 'ਤੇ ਜਾ ਕੇ ਸੇਵਾ ਕਰਦੇ ਨੇ, ਉਹ ਸੇਵਾ ਮਾੜੀ ਨਹੀਂ, ਪਰ ਸੇਵਾ ਤੋਂ ਸਿੱਖਣਾ ਸੀ, ਸੇਵਾ ਤੋਂ ਜੋ ਸਪਿਰਿਟ ਜੋ ਗੇਮ ਸਿੱਖ ਕੇ ਆਉਣੀ ਸੀ ਉਸਨੂੰ ਘਰ ਅਪਲਾਈ ਕਰਨਾ ਸੀ, ਪਰ ਤੁਸੀਂ ਵੇਖਣਾ ਮੈਂ ਜ ਕਰਦਾ ਸਾਂ ਹੁਣ ਛੋੜ ਦਿੱਤਾ, ਇਸ ਕਰਕੇ ਤੁਸੀਂ ਮੈਨੂੰ ਕਦੇ ਕਰਦਿਆਂ ਨਹੀਂ ਦੇਖੋਗੇ, ਕੀ ਸੇਵਾ, ਮੈਨੂੰ ਮਾਫ਼ ਕਰਨਾ, ਆਈ ਡੋਂਟ ਮੀਨ ਕਿ ਮੈਂ ਪਹੁੰਚਿਆ ਹੋਇਆ, ਮੈਂ ਸੋਚ ਰਿਹਾ ਕਿ ਜਿਤਨੀ ਕੀਤੀ ਸੀ ਉਹਨੂੰ ਹੁਣ ਪਹਿਲਾਂ ਪ੍ਰੈਕਟਿਸ ਕਰ ਲਾਂ। ਗੁਰਦੁਆਰੇ ਜਾ ਕੇ ਬਾਲਟੀ ਤਾਂ ਇੱਕ ਦੂਜੇ ਕੋਲੋਂ ਖੋ ਕੇ ਚੁੱਕ ਕੇ ਸੇਵਾ ਕਰ ਲਈ, ਪਰ ਘਰ ਕਦੇ ਆਪਣੀ ਮਾਂ ਦੀ ਅਤੇ ਕਦੇ ਆਪਣੀ ਪਤਨੀ ਵਾਸਤੇ ਬਾਲਟੀ ਚੁੱਕਣ ਦੀ ਉੱਦਮ ਨਹੀਂ ਕੀਤਾ। ਗੁਰਦੁਆਰੇ ਜਾ ਕੇ ਲੰਗਰ ਦੀ ਤਾਂ ਉੱਚਾ ਉੱਚਾ ਬੋਲ ਕੇ ਸੇਵਾ ਕਰ ਦਿੱਤੀ, ਕਿਉਂਕਿ ਉੱਥੇ ਮੇਰੇ ਕਿਸਮ ਦੇ ਸਾਰੇ ਲੋਕ ਬੈਠੇ ਨੇ ਜਿਹੜੇ ਮੈਨੂੰ ਗੁਰਮੁਖ ਸਮਝਣਗੇ, ਮੈਨੂੰ ਪਾਇਸ ਸਮਝਣਗੇ, ਪਰ ਬਾਹਰ ਕਦੇ ਜੇ ਕੋਈ ਗਰੀਬ ਨੇੜੇ ਆਇਆ ਨਾ ਤਾਂ ਮੈਂ ਉਹਦੇ ਨਾਲ ਮਿਸਬਿਹੇਵ ਕੀਤਾ, ਜੇ ਮੇਰੇ ਘਰ ਕੋਈ ਗਰੀਬ ਆਇਆ ਤਾਂ ਮੈਂ ਉਹਦੇ ਨਾਲ ਮਿਸਬਿਹੇਵ ਕੀਤਾ, ਅਤੇ ਬਾਹਰ ਜਾ ਕੇ ਤਾਂ ਮੈਂ ਬੜਾ ਹੋਕਾ ਦੇ ਲਿਆ, ਧਰਮ ਦਾ ਸੇਵਾ ਦਾ ਪ੍ਰਚਾਰ ਦਾ ਢੰਗ ਬਣਾ ਲਿਆ, ਪਰ ਜਦੋਂ ਮੈਨੂੰ ਘਰ ਆਪਣੀ ਵੋਟੀ ਬੱਚੇ, ਆਪਣਾ ਪਤੀ, ਆਪਣੀ ਪਤਨੀ, ਆਪਣੇ ਬੱਚੇ, ਆਪਣੇ ਨਾਨਕੇ ਦਾਦਕੇ, ਆਪਣੇ ਕੋਈ ਵੀ ਰਿਲੇਸ਼ਨ ਵਿੱਚ ਕਿਸੇ ਦੇ ਨਾਲ ਸ਼ੇਅਰ ਕਰਨਾ ਪਿਆ, ਬਿਹੇਵ ਮੇਰਾ ਗਲਤ ਸੀ। ਗੁਰਬਾਣੀ ਗੁਰਦੁਆਰੇ ਜਾ ਕੇ ਪੜ੍ਹਨ ਵਾਸਤੇ ਨਹੀਂ ਹੈ, ਕਿਉਂਕਿ ਜਦੋਂ ਗੁਰਦੁਆਰੇ ਬਣੇ ਨਹੀਂ ਸਨ ਗੁਰਬਾਣੀ ਉਸ ਤੋਂ ਪਹਿਲਾਂ ਦੀ ਜੇ। ਗੁਰਦੁਆਰਾ ਤਾਂ ਇਸ ਕਰਕੇ ਬਣਿਆ ਕਿ ਗੁਰਦੁਆਰੇ ਵਿੱਚ ਬੈਠ ਕੇ ਉਹ ਮਾਹੌਲ ਹੈ ਜਿਸ ਵਿੱਚ ਸਤਿਗੁਰ ਦੀ ਸੱਚ ਦੀ ਗੱਲ ਕੀਤੀ ਜਾਂਦੀ ਹੈ ਅਤੇ ਸਿੱਖ ਕੇ ਆਪਣੇ ਘਰ ਜਾ ਕੇ ਅਪਲਾਈ ਕਰ। ਅਸੀਂ ਸੋਚਿਆ ਗੁਰਦੁਆਰੇ ਜਾ ਕੇ ਸੇਵਾ ਕਰ ਲਈ, ਉੱਥੇ ਵਸਦੇ ਹੀ ਆ, ਘਰ ਵਾਪਸ ਵੈਸੇ ਕਿ ਵੈਸੇ ਆ ਜਾਓ। ਗੁਰਦੁਆਰੇ ਜਾ ਕੇ ਬਾਣੀ ਪੜ੍ਹ ਲਈ, ਪਾਠ ਕਰ ਲਿਆ, ਕੀਰਤਨ ਕਰ ਲਿਆ, ਪਰ ਘਰ ਜਦੋਂ ਮੁੜੋ ਤਾਂ ਉਹੀ ਵਾਲੇ ਮੁੜੋ। ਸਾਹਿਬ ਮੇਰਾ ਨੀਤ ਨਵਾਂ ਹੈ ਅਤੇ ਅਸੀਂ ਪੁਰਾਣੇ ਦੇ ਪੁਰਾਣੇ ਮੁੜਦੇ ਹਾਂ। ਸਾਹਿਬ ਮੇਰਾ ਨੀਤ ਨਵਾਂ ਹੈ ਪਰ ਅਸੀਂ ਹਰ ਸਾਲ ਨਵਾਂ ਸਾਲ ਮਨਾ ਕੇ ਪੁਰਾਣੇ ਦੇ ਪੁਰਾਣੇ ਰਹਿੰਦੇ ਹਾਂ। ਸਾਹਿਬ ਮੇਰਾ ਨੀਤ ਨਵਾਂ ਹੈ ਪਰ ਹਰ ਸਾਲ ਅਸੀਂ ਹੈਪੀ ਬਰਥਡੇ ਔਰ ਹੈਪੀ ਐਨੀਵਰਸਰੀ ਮਨਾ ਕੇ ਵੀ ਪੁਰਾਣੇ ਦੇ ਪੁਰਾਣੇ ਰਹਿੰਦੇ ਹਾਂ। ਉਹ ਕਾਰਨ ਪਤਾ ਕੀ ਹੈ? ਅਸੀਂ ਸੋਚ ਲਿਆ ਧਰਮ ਕੁਛ ਔਰ ਹੈ, ਘਰ ਕੀ ਜ਼ਿੰਦਗੀ ਕੁਛ ਔਰ ਹੈ। ਇਸ ਕਰਕੇ ਅਸੀਂ ਨਾ ਟੁੱਟ ਗਏ। ਪਰ ਧਰਮ ਜੋ ਸਿਖਾਉਣਾ ਚਾਹੁੰਦਾ ਸੀ ਸਾਨੂੰ, ਉਹ ਸਿਖਾਉਣਾ ਚਾਹੁੰਦਾ ਸੀ ਭਗਵਾਨ ਜੀ ਕੋ ਸਾਜਨ ਬਣਾ, ਤਾਂ ਕਿ ਤੈਨੂੰ ਘੱਟ ਘੱਟ ਮੈਂ ਹਰਜੂ ਬਸੇ ਨਜ਼ਰ ਆਉਣਾ ਸ਼ੁਰੂ ਹੋ ਜਾਏ। ਉਸ ਸਾਜਨ ਨੂੰ ਜ਼ਰੇ ਜ਼ਰੇ ਵਿੱਚ ਨਾ ਉਹਨੇ ਆਪ ਬਿਠਾਇਆ ਕਿ ਨਹੀਂ ਬਿਠਾਇਆ, ਤੂੰ ਤਸੱਵਰ ਕਰ, ਤੂੰ ਆਪਣੀ ਅੰਤਰ ਆਤਮੇ ਦੀ ਅਵਸਥਾ ਇੰਝ ਬਣਾ ਕਿ ਰੱਬ ਜੀ ਤੁਸੀਂ ਅਪੰਜੇ ਹੋ, ਤੁਹਾਨੂੰ ਕੋਈ ਤੋੜ ਨਹੀਂ ਸਕਦਾ, ਪਰ ਆਪਣਾ ਜੀਵਨ ਉੱਚਾ ਕਰਨ ਵਾਸਤੇ ਮੈਂ ਤੁਹਾਨੂੰ ਨਿੱਕਾ ਨਿੱਕਾ ਕਰਕੇ ਹਰ ਮਨੁੱਖ 'ਚ ਪਾ ਦੇਣਾ ਚਾਹੁੰਦਾ, ਤਾਂ ਕਿ ਮੈਂ ਜਿੱਥੇ ਜਾਵਾਂ ਮੈਂ ਤੁਹਾਨੂੰ ਇੰਜੋਏ ਕਰ ਸਕਾਂ। ਦੈਟ ਇਜ਼ ਵਟ ਸ਼ਬਦ ਇਜ਼ ਟੂਡੇ। ਸਾਜਨੜਾ ਮੇਰਾ ਸਾਜਨੜਾ, ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਸ਼ਬਦ ਹੈ ਮੇਰਾ ਸਾਜਨ, ਮੇਰਾ ਰੱਬ, ਬਿਲਾਵਟ, ਮੇਰਾ ਪਿਆਰਾ, ਉਹ ਨਿਕਟ ਖਲੋਇਆ ਹੋਇਆ। ਉਹ ਨਿਕਟ ਬੱਚੇ ਦੇ ਰੂਪ ਵਿੱਚ ਵੀ ਖਲੋਤਾ ਹੋਇਆ, ਉਹ ਨਿਕਟ ਮਾਂ ਦੇ ਰੂਪ ਵਿੱਚ ਵੀ ਖਲੋਤਾ ਹੋਇਆ, ਉਹ ਨਿਕਟ ਪਿਤਾ ਦੇ ਰੂਪ ਵਿੱਚ ਵੀ ਖਲੋਤਾ ਹੋਇਆ, ਉਹ ਨਿਕਟ ਪਤੀ ਅਤੇ ਪਤਨੀ ਦੇ ਰੂਪ ਵਿੱਚ ਵੀ ਖਲੋਤਾ ਹੋਇਆ। ਪਰ ਅਸੀਂ ਉਸਨੂੰ ਸਮਝਿਆ ਨਹੀਂ, ਅਸੀਂ ਸਮਝ ਲਿਆ ਸ਼ਾਇਦ ਧਰਮ ਸਥਾਨ ਕੀ ਚਾਰ ਦੀਵਾਰੋਂ ਮੇਂ ਹੋਤਾ ਹੈ, ਜਹਾਂ ਪਰ ਸੋਨਾ ਔਰ ਸੰਗਮਰਮਰ ਲਗਾ ਹੋਤਾ ਹੈ, ਸਾਜਨ ਵਹਾਂ ਪਰ ਰਹਤਾ ਹੈ, ਘਰ ਮੇਂ ਤੋ ਸ਼ੈਤਾਨ ਰਹਤਾ ਹੈ। ਅਸੀਂ ਸੋਚ ਲਿਆ ਵਿਭੀਸ਼ਣ ਤੋ ਵਹਾਂ ਰਹਤਾ ਹੈ, ਘਰ ਮੇਂ ਤੋ ਰਾਵਣ ਰਹਤਾ ਹੈ। ਅਸੀਂ ਸੋਚ ਲਿਆ ਗੁਰਮੁਖਤਾਈ ਤਾਂ ਉੱਥੇ ਹੁੰਦੀ ਹੈ, ਮਨ ਮੁਖਤਾਈ ਤੇ ਘਰ ਜੀਣੀ ਹੁੰਦੀ ਹੈ। ਅਸੀਂ ਸੋਚ ਲਿਆ ਗੁਰੂ ਜੀ, ਰੱਬ ਜੀ ਅਤੇ ਬਾਣੀ, ਗੁਰੂ ਗੁਰੂ ਹੈ ਬਾਣੀ, ਉਹ ਗੁਰਦੁਆਰੇ ਜੋਗੀ ਹੈ, ਪਰ ਘਰ ਮੇਰੀ ਮਰਜ਼ੀ ਚੱਲੇਗੀ, ਘਰ ਮੇਰੀ ਈਗੋ ਚੱਲੇਗੀ, ਘਰ ਮੇਰਾ ਓਪੀਨੀਅਨ ਚੱਲੇਗਾ। ਇਸੀ ਕਰਕੇ ਜੋ ਕੁਛ ਅਸੀਂ ਘਰ ਕਰਦੇ ਹਾਂ ਉਹੀ ਸਭ ਕੁਛ ਅਸੀਂ ਬਿਜ਼ਨਸ ਵਰਲਡ 'ਚ ਕਰਦੇ ਹਾਂ, ਤਾਂ ਦੁਕਾਨ 'ਤੇ ਵੀ ਕਹਿੰਦੇ ਹਾਂ ਗੁਰਦੁਆਰੇ ਮੈਂ ਹੋਇਆ, ਮੰਦਰ ਮਸਜਿਦ ਮੈਂ ਹੋਇਆ, ਪਰ ਅਬ ਦੁਕਾਨ 'ਤੇ ਮੇਰੀ ਮਰਜ਼ੀ ਚੱਲੇਗੀ। ਬਿਜ਼ਨਸ ਸਟਰੈਟਜੀ ਆਪਣੀ ਜਗ੍ਹਾ ਵਿੱਚ ਭਾਵੇਂ ਨਾ ਕਹਿੰਦੀ ਹੋਵੇ ਕਿ ਯੂ ਆਰ ਸਪੋਜ਼ ਟੂ ਬੀ ਡਿਸਓਨੈਸਟ, ਪਰ ਮੇਰੀ ਮਰਜ਼ੀ ਮੁਤਾਬਕ ਮੈਂ ਐਕਸਪਲੇਨ ਕਰਾਂਗਾ, ਨਹੀਂ ਜੀ ਨਹੀਂ, ਅੱਜ ਕੱਲ੍ਹ ਜੇ ਇਮਾਨਦਾਰ ਹੋ ਜਾਓ ਫਿਰ ਤਾਂ ਬੈਂਕਰਪਟ ਹੋ ਜਾਈਦਾ, ਇਸ ਕਰਕੇ ਆਈ ਜਸਟੀਫਾਈ, ਧਰਮ ਆਪਣੀ ਜਗ੍ਹਾ ਪਿਆ। ਪਰ ਅਸੀਂ ਇੱਕ ਵਾਰੀ ਕਹਿ ਰਹੇ ਸਾਂ ਇਸ ਪੰਕਤੀ ਨੂੰ ਕਿਤਨਾ, ਇਸ ਕੋਟੇਸ਼ਨ ਨੂੰ ਮਿਸਗਾਈਡ ਕਰ ਦਿੱਤਾ ਗਿਆ, ਔਰ ਅਸੀਂ ਉਸ ਤਰ੍ਹਾਂ ਹੀ ਸਮਝ ਲਿਆ ਵਰਕ ਇਜ਼ ਵਰਸ਼ਿਪ, ਕਾਮ ਕਰੋ ਯਹੀ ਵਰਸ਼ਿਪ ਹੈ। ਤਾਂ ਇਹਦੇ ਬਾਰੇ ਮੈਂ ਇੱਕ ਵਾਰੀ ਇਹ ਬੋਲਿਆ ਸਾਂ ਕਿ ਕਾਮ ਹੀ ਵਰਸ਼ਿਪ ਹੈ, ਤਾਂ ਸਾਰੇ ਬੱਚੇ ਸਾਡੇ ਜਿਉਂ ਹੀ ਦਸਵੀਂ ਬਾਰ੍ਹਵੀਂ ਜਾਂ ਕਾਲਜ ਪੜ੍ਹ ਕੇ ਆਉਂਦੇ ਨੇ, ਅਸੀਂ ਉਹਨਾਂ ਨੂੰ ਕੰਮਾਂ 'ਤੇ ਭੇਜ ਦਿੰਦੇ ਹਾਂ, ਉਹ ਸ਼ਰਾਬ ਪੀਂਦੇ ਨੇ, ਉਹ ਕੁੜੀਆਂ ਛੇੜਦੇ ਨੇ, ਉਹ ਪਰਾਈਆਂ ਇਸਤਰੀਆਂ ਕੋਲ ਜਾਂਦੇ ਨੇ, ਉਹ ਸਾਰੇ ਮਾੜੇ ਕੰਮ ਕਰਦੇ ਨੇ, ਬਟ ਦੇ ਡੂ ਵਰਕ। ਤਾਂ ਕਿਆ ਇਹ ਵਰਕ ਇਜ਼ ਵਰਸ਼ਿਪ ਹੈ, ਕਾਮ ਕਰਨਾ ਵਰਸ਼ਿਪ ਹੈ? ਨਹੀਂ, ਇਹਦੇ ਅਰਥ ਬਿਲਕੁਲ ਗਲਤ ਨੇ। ਵਰਕ ਇਜ਼ ਵਰਸ਼ਿਪ ਮੀਨਸ ਦੁਨੀਆ ਸਮਝਦੀ ਹੈ ਭਗਵਾਨ ਕੋ ਵਰਸ਼ਿਪ ਕਰੋ, ਗੁਰਮਤਿ ਕਹਿੰਦੀ ਹੈ ਜੇ ਆ ਸੇਵੇਂ ਤੇ ਆ ਹੋਏ, ਗੁਰਮਤਿ ਕਹਿੰਦੀ ਹੈ ਤੂੰ ਵਰਕ ਐਜ਼ ਏ ਵਰਸ਼ਿਪ ਕਰ, ਕਿਉਂਕਿ ਵਰਸ਼ਿਪ ਕਰਦੇ ਟਾਈਮ ਅੰਤਰ ਕੀ ਵਿਦ ਤੁਮ ਹੀ ਜਾਨੀ, ਰੱਬ ਜੀ ਅੰਤਰਜਾਮੀ ਹੁੰਦੇ ਨੇ, ਉਹ ਸਭ ਦੇ ਦਿਲਾਂ ਦੀ ਜਾਣਦੇ ਨੇ। ਤਾਂ ਜੇ ਉੱਥੇ ਤੂੰ ਸਮਝਦਾ ਕਿ ਰੱਬ ਜੀ ਦਿਲਾਂ ਦੀ ਜਾਣਦੇ ਨੇ, ਤਾਂ ਬਿਜ਼ਨਸ ਵਿੱਚ ਵੀ ਜਦੋਂ ਤੂੰ ਆਪੋਜ਼ਿਟ ਪਾਰਟੀ ਨੂੰ, ਆਪਣੇ ਕਸਟਮਰ ਨੂੰ ਚੀਟ ਕਰ ਰਿਹਾ, ਤਾਂ ਵੀ ਤਾਂ ਜਾਣਦੇ ਨੇ। ਇਸ ਕਰਕੇ ਬਿਜ਼ਨਸ ਵੀ ਨਾ ਤੂੰ ਐਜ਼ ਏ ਵਰਸ਼ਿਪ ਕਰ, ਦਿਸ ਇਜ਼ ਦਾ ਮੀਨਿੰਗ ਆਫ ਵਰਕ ਇਜ਼ ਵਰਸ਼ਿਪ। ਜਦੋਂ ਵਰਕ ਇਜ਼ ਵਰਸ਼ਿਪ ਕਰੇਗਾ ਕਬੀਰ ਸਾਹਿਬ ਵਾਂਗੂ, ਬੁਨਣਾ ਤੰਨਾ ਤਿਆਗ ਹੈ ਪ੍ਰੀ ਚਰਨ ਕਬੀਰਾ, ਕਬੀਰ ਸਾਹਿਬ ਸੋਚ ਰਹੇ ਨੇ ਰੱਬ ਜੀ ਰਾਮ ਜੀ ਬੁਣ ਰਹੇ ਨੇ, ਰਾਮ ਜੀ ਹੀ ਸੂਈ ਨੇ, ਰਾਮ ਜੀ ਹੀ ਧਾਗਾ ਨੇ, ਸੋਈ ਨੇ ਕਿ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿਤ ਹਰਸਿਓ ਲਾਗਾ, ਕਬੀਰ ਸਾਹਿਬ ਕਹਿ ਰਹੇ ਨੇ। ਪਰ ਕਹਿ ਰਹੇ ਨੇ ਮੈਂ ਜਾ ਕੇ ਵੇਚਾਂਗਾ ਵੀ ਕਿਹਨੂੰ? ਰਾਮ ਨੂੰ। ਹੁਣ ਜਦੋਂ ਕਬੀਰ ਸਾਹਿਬ ਇੰਜ ਸੋਚ ਕੇ ਉਸਨੂੰ ਉੜ ਰਹੇ ਨੇ, ਇੰਜ ਸੋਚ ਕੇ ਉਹਦਾ ਬਿਜ਼ਨਸ ਕਰਨ ਜਾ ਰਹੇ ਨੇ, ਤਾਂ ਜਾ ਕੇ ਕਸਟਮਰ ਵਿੱਚ ਵੀ ਰੱਬ ਦੇਖ ਰਹੇ ਨੇ, ਹਾਊ ਕਮ ਹੀ ਕੈਨ ਚੀਟ ਹਿਮ, ਦਿਸ ਇਜ਼ ਵਰਸ਼ਿਪ। ਸਾਨੂੰ ਇਹ ਵਰਸ਼ਿਪ ਸਮਝ ਨਹੀਂ ਆਈ, ਕਿਉਂਕਿ ਸਾਡੇ ਮਾਂ ਬਾਪ ਕਹਿੰਦੇ ਨੇ ਬੇਟਾ ਵੱਧ ਤੋਂ ਵੱਧ ਜਿਸ ਤਰ੍ਹਾਂ ਮਰਜ਼ੀ ਕਮਾ ਕੇ ਲਿਆ, ਤੂੰ ਨਿਖੱਟੂ ਹੈ, ਤੂੰ ਨਲਾਇਕ ਹੈ, ਦੇਖ ਫਲਾਣਿਆਂ ਦਾ ਬੱਚਾ ਕਿਤਨੀ ਕਮਾ ਕੇ ਲਿਆਉਂਦਾ। ਨਹੀਂ ਮੰਮੀ, ਉਹ ਤਾਂ ਨਾ ਡੁਪਲੀਕੇਟ ਟਿਊਬਾਂ ਵੇਚਦੇ ਨੇ, ਉਹ ਤਾਂ ਡੁਪਲੀਕੇਟ ਟਾਇਰ ਵੇਚਦੇ ਨੇ, ਉਹ ਤਾਂ ਡੁਪਲੀਕੇਟ ਸਪੇਅਰ ਪਾਰਟਸ ਵੇਚਦੇ ਨੇ, ਸੋ ਵੱਟ, ਤੂੰ ਵੀ ਕਿਸ ਤਰ੍ਹਾਂ ਕਰਕੇ ਲਿਆ। ਪਰ ਮੰਮੀ ਉਹ ਸ਼ਾਮ ਨੂੰ ਤਾਂ ਸ਼ਰਾਬਾਂ ਵਾਲਿਆਂ ਦੇ ਨਾਲ ਪਾਰਟੀ ਕਰਦਾ ਵੇ, ਸੋ ਵੱਟ, ਤੈਨੂੰ ਕਿਹਨੇ ਕਿਹਾ ਘਰ ਆ ਕੇ ਰਾਜ ਸਾਹਿਬ ਕਰ, ਤੂੰ ਵੀ ਸ਼ਰਾਬਾਂ ਨਾਲ ਬੈਠ ਕੇ ਆ, ਤੂੰ ਵੀ ਗਲਾਸ ਖੜਕਾ ਕੇ ਲਿਆ, ਡੀ ਲੈ ਕੇ ਆ ਸਾਡਾ ਪੁੱਤਰ ਅਤੇ ਦੂਜਿਆਂ ਦੇ ਸਾਹਮਣੇ, ਇਹ ਤਾਂ ਉੱਕਾ ਹੀ ਦੇਖੋ ਜੀ ਫੱਕੜ, ਬਿਲਕੁਲ ਹੀ ਨਾ ਨਾਕਾਮਯਾਬ ਪੁੱਤਰ, ਇਸ ਨਾਲੋਂ ਨਿੱਜ ਨਾ ਜੰਮਦਾ, ਇਹ ਮਾਂ ਪਿਓ ਕਹਿੰਦੇ ਨੇ, ਕਿਉਂਕਿ ਉਹਨਾਂ ਦਾ ਬੇਟਾ ਇਸ ਸੋ ਕਾਲਡ ਸਕਸੈਸਫੁੱਲ ਮਾਰਕੀਟ ਵਾਲਾ ਬਿਜ਼ਨਸਮੈਨ ਕਾਊਂਟ ਨਹੀਂ ਹੋ ਰਿਹਾ। ਇਹ ਸਾਰੀਆਂ ਗੱਲਾਂ ਦਾ ਸਿੱਟਾ ਇਹ ਨਿਕਲਿਆ ਕਿ ਸਾਡੀ ਰਿਲੇਸ਼ਨਸ਼ਿਪ ਕਿਸੇ ਵੀ ਜਗ੍ਹਾ ਠੀਕ ਨਹੀਂ ਹੈ, ਬਿਜ਼ਨਸ ਵਿੱਚ ਕਸਟਮਰ ਦੇ ਨਾਲ, ਆਫਿਸ ਵਿੱਚ ਬੌਸ ਜਾਂ ਇੰਪਲੋਈ ਦੇ ਨਾਲ, ਚਪੜਾਸੀ ਦੇ ਨਾਲ, ਆਪਣੇ ਨੌਕਰ ਦੇ ਨਾਲ ਘਰ ਵਿੱਚ, ਅਤੇ ਪਤੀ ਪਤਨੀ ਬੱਚੇ ਕਿਸੇ ਦੇ ਨਾਲ ਵੀ, ਤਾਂ ਸਾਡੀ ਸਭ ਦੀ ਡਿਸਹਾਰਮਨੀ ਹੋ ਗਈ ਹੈ। ਪਹਿਲੀ ਗੱਲ ਤਾਂ ਹਾਰਮਨੀ ਬਾਰੇ ਮੈਂ ਇੱਕ ਲੇਖ ਲਿਖਿਆ ਰੀਸੈਂਟਲੀ, ਆਈ ਹੈਵ ਗਿਵਨ ਦਿਸ ਆਰਟੀਕਲ ਟੂ ਰੀਡਰਸ ਡਾਈਜੈਸਟ, ਉਹ ਇਸ ਨੂੰ ਛਾਪਣਗੇ, ਤੁਹਾਡੀ ਸੇਵਾ 'ਚ ਹਾਜ਼ਰ ਹੋਏਗਾ। ਪਰ ਉਸ ਲੇਖ ਵਿੱਚ ਮੈਂ ਲਿਖਣ ਦਾ ਯਤਨ ਕੀਤਾ ਕਿ ਸਾਡੀ ਡਿਸਹਾਰਮਨੀ ਸਟਾਰਟ ਕਿੱਥੋਂ ਹੁੰਦੀ ਹੈ, ਅਤੇ ਅਸੀਂ ਪਹੁੰਚ ਕਿੱਥੇ ਜਾਂਦੇ ਹਾਂ, ਅਸੀਂ ਕਿਉਂ ਇੱਕ ਦੂਜੇ ਨਾਲ ਹਾਰਮਨੀ ਬਣਾ ਨਹੀਂ ਪਾਉਂਦੇ ਹਾਂ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਅਸੀਂ ਠੀਕ ਤਰੀਕੇ ਨਾਲ ਨਹੀਂ ਜੀ ਸਕੇ, ਤਾਂ ਕਰਕੇ ਅਸੀਂ ਆਪਣੀ ਲਾਈਫ ਵਿੱਚ ਲੂਜ਼ਰ ਹਾਂ। ਸਾਡੀ ਲਾਈਫ ਵਿੱਚ ਲਵ ਗਾਇਬ ਹੈ, ਸਾਡੀ ਲਾਈਫ ਵਿੱਚ ਅਸੀਂ ਬਿਨਾਂ ਕਿਸੇ ਸੱਚ ਦੇ ਗਿਆਨ ਨੂੰ ਸਮਝਿਆ ਸਰੀਰਕ ਤੌਰ 'ਤੇ ਵੱਡੇ ਹੋ ਗਏ, ਆਤਮਕ ਤੌਰ 'ਤੇ ਅਸੀਂ ਬੱਚੇ ਹਾਂ, ਬਚਕਾਨਾ ਬਿਰਤੀ ਹੈ। ਇਸ ਕਰਕੇ ਸਰੀਰਕ ਤੌਰ 'ਤੇ ਵੈਨ ਵੀ ਆਰ ਫਿੱਟ ਫੋਰ ਸੈਕਸ, ਸਾਡੇ ਘਰ ਵਾਲੇ ਕਹਿੰਦੇ ਨੇ ਇਸ ਬੱਚੇ ਦਾ ਵਿਆਹ ਕਰ ਦਿਓ, ਵੀ ਆਰ ਜਸਟ ਲਾਈਕ, ਜਿਸ ਤਰ੍ਹਾਂ ਗਲੀ ਵਿੱਚ ਬਿਨਾਂ ਨਕੇਲ ਪਾਇਆ ਬੁੱਲ ਹੁੰਦਾ ਨਾ, ਟੱਗੇ, ਉਹ ਟੱਗਾ ਜਿਸ ਕੋ ਹਿੰਦੀ ਮੇਂ ਸਾਂਡ ਬੋਲਤੇ ਹੈ, ਬਸ ਅਸੀਂ ਉਸੀ ਕਿਸਮ ਦੇ ਇਨਸਾਨ ਹੁੰਦੇ ਹਾਂ। ਐਂਡ ਵੀ ਆਰ ਥਿੰਕਿੰਗ ਵੀ ਆਰ ਫਿੱਟ ਫੋਰ ਮੈਰਿਜ, ਅਵਰ ਪੇਰੈਂਟਸ ਦੇ ਆਰ ਥਿੰਕਿੰਗ ਵੀ ਆਰ ਫਿੱਟ ਫੋਰ ਮੈਰਿਜ ਐਂਡ ਵੀ ਮੈਰੀ। ਪਰ ਵਿਆਹ ਕਰਨ ਵੇਲੇ ਵੀ ਸਾਨੂੰ ਉਸ ਚੀਜ਼ ਤੋਂ ਸਮਝਾਇਆ ਗਿਆ ਸੀ ਜਿਸ ਨੂੰ ਅਸੀਂ ਲਾਵਾਂ ਕਹਿੰਦੇ ਹਾਂ, ਆਨੰਦ ਕਾਰਜ ਕਹਿੰਦੇ ਹਾਂ। ਭਾਵੇਂ ਆਨੰਦ ਕਾਰਜ ਦਾ ਮਤਲਬ ਸੀ ਕਿ ਆਨੰਦਮਈ ਜੀਵਨ ਜੀਵੇਗਾ, ਪਰ ਸਾਡਾ ਆਨੰਦ ਕਾਰਜ ਮੁਤਾਬਕ ਜੀਵਨ ਨਹੀਂ ਹੁੰਦਾ, ਇਸ ਕਰਕੇ ਅਸੀਂ ਨਰਕੀ ਜੀਵਨ ਜੀਂਦੇ ਹਾਂ, ਅਤੇ ਫਿਰ ਇਸ ਨਰਕੀ ਜੀਵਨ 'ਚੋਂ ਅਸੀਂ ਜਿਹੜੇ ਬੱਚੇ ਪੈਦਾ ਕਰਦੇ ਹਾਂ ਉਹ ਸਾਰੇ ਇਸ ਧਰਤੀ ਵਾਸਤੇ ਜ਼ਹਿਮਤ ਬਣ ਜਾਂਦੇ ਨੇ, ਕਿਉਂਕਿ ਸਾਡੇ ਕੋਲ ਉਹ ਅੱਖ ਨਹੀਂ, ਕਿਉਂਕਿ ਸਾਡੇ ਕੋਲ ਉਹ ਕੰਨ ਨਹੀਂ, ਕਿਉਂਕਿ ਸਾਡੇ ਕੋਲ ਉਹ ਫੀਲ ਨਹੀਂ, ਕਿਉਂਕਿ ਸਾਡੇ ਭਾਂਡੇ ਵਿੱਚ ਗਲਤ ਮਾਲ ਪਾ ਦਿੱਤਾ ਗਿਆ। ਜੋ ਪਾਵੈ ਭਾਂਡਾ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਅਤੇ ਬਚਪਨ ਤੋਂ ਸਾਡੇ ਵਿੱਚ ਮਾਂ ਪਿਓ ਨੇ ਹੀ ਗਲਤ ਪਾ ਦਿੱਤਾ ਹੈ, ਮੈਨੂੰ ਖਿਮਾ ਕਰਨਾ, ਕਈ ਮਾਂ ਪਿਓ ਬਹੁਤ ਚੰਗੇ ਨੇ, ਉਹ ਮੈਨੂੰ ਮਾਫ਼ ਕਰ ਦੇਣ, ਮੈਜੋਰਿਟੀ। ਔਰ ਮੈਂ ਬੜੇ ਮਾਣ ਨਾਲ ਕਹਿੰਦਾ ਕਿ ਮੇਰੇ ਮਾਂ ਪਿਓ, ਮੇਰੀ ਨਾਨਾ ਨਾਨੀ ਸਾਰੇ, ਮੇਰੀ ਇਨਵਾਇਰਮੈਂਟ ਬਹੁਤ ਅੱਛੀ ਸੀ, ਐਂਡ ਆਈ ਐਮ ਪ੍ਰਾਊਡ ਆਫ ਦੈਟ। ਪਰ ਮੈਜੋਰਿਟੀ ਇਸ ਤਰੀਕੇ ਨਾਲ ਖਰਾਬ ਹੈ ਤਾਂ ਸਾਡੀ ਸਾਰੀ ਇਨਵਾਇਰਮੈਂਟ ਇਸ ਤਰੀਕੇ ਨਾਲ ਪੋਲਿਊਟਿਡ ਬਣ ਗਈ ਹੈ। ਅੱਜ ਗ੍ਰੀਨਰੀ ਵਾਸਤੇ ਪੋਲਿਊਸ਼ਨ ਦੀ ਵਿਚਾਰ ਤਾਂ ਕੀਤੀ ਜਾ ਰਹੀ ਹੈ, ਬੜੀਆਂ ਸਾਰੀਆਂ ਸੰਸਥਾਵਾਂ ਉੱਠ ਰਹੀਆਂ ਨੇ, ਲੇਕਿਨ ਧਰਮ ਤਾਂ ਕਈ ਹਜ਼ਾਰਾਂ ਸਾਲਾਂ ਤੋਂ ਇਹ ਕੋਸ਼ਿਸ਼ ਕਰ ਰਿਹਾ ਸੀ। 500 ਸਾਲਾਂ ਤੋਂ ਗੁਰੂ ਨਾਨਕ ਸਾਹਿਬ ਨੇ ਵੀ ਇਹ ਸੁਣਿਆ ਦਿੱਤਾ, 10 ਗੁਰੂ ਸਾਹਿਬਾਨ ਦਾ ਸੁਣਿਆ, ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਹੈ ਅਤੇ ਭਗਤਾਂ ਦੀ ਜਿਹੜੀ ਬਾਣੀ ਹੈ, ਉਹਨੇ ਇਹ ਕੋਸ਼ਿਸ਼ ਕੀਤੀ ਕਿ ਮਨੁੱਖ ਜੇ ਆਪਣਾ ਆਤਮਕ ਪੋਲਿਊਸ਼ਨ ਠੀਕ ਕਰ ਲਏ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਿਖਣ 'ਤੇ ਪਾਈ ਹੈ ਇਹ ਰੁੱਤ ਸੁਆਈ, ਵਣ ਤ੍ਰਿਣ ਤ੍ਰਿਭਵਣ ਮੌਲਿਆ ਲੱਥੀ ਸਭ ਛਾਈ। ਜੇਕਰ ਅੰਦਰ ਦਾ ਪੋਲਿਊਸ਼ਨ ਕਾਸ਼ ਅਸੀਂ ਠੀਕ ਕਰਨ ਜੋਗੇ ਹੋ ਜਾਈਏ ਤਾਂ ਅਸੀਂ ਬਹੁਤ ਕੁਛ ਕਰ ਸਕਦੇ ਹਾਂ, ਫਿਰ ਬਾਹਰ ਦਾ ਪੋਲਿਊਸ਼ਨ ਵੀ ਆਪੇ ਠੀਕ ਹੁੰਦਾ ਜਾਏਗਾ। ਆਈ ਡੋਂਟ ਮੀਨ ਕਿ ਬਾਹਰ ਦੇ ਪੋਲਿਊਸ਼ਨ 'ਤੇ ਕੰਮ ਨਾ ਕੀਤਾ ਜਾਏ, ਲੇਕਿਨ ਜੋ ਧਰਮ ਸਿਖਾਉਣਾ ਚਾਹੁੰਦਾ ਹੈ, ਦਰਅਸਲ ਧਰਮ ਨਾਲ ਅੰਦਰ ਦਾ ਪੋਲਿਊਸ਼ਨ ਠੀਕ ਕਰਨਾ ਚਾਹੁੰਦਾ। ਹੁਣ ਅਸੀਂ ਅੱਜ ਦੇ ਟੋਪਿਕ ਨੂੰ ਇੱਥੋਂ ਲੈ ਕੇ ਚੱਲਦੇ ਹਾਂ ਕਿ ਵਿਆਹ ਤਾਂ ਸਾਡਾ ਬਾਅਦ ਹੀ ਆਏਗਾ, ਲੇਕਿਨ ਅਸੀਂ ਪਹਿਲਾਂ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਡੀਲ ਕਰਦੇ ਹਾਂ। ਆਵਰ ਟੋਪਿਕਸ ਫਸਟ ਲਾਈਨ ਇਜ਼ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਹੁਣ ਜਦੋਂ ਅਸੀਂ ਉਸ ਸਾਜਨ ਨੂੰ ਇੰਜੋਏ ਕਰਨਾ ਸ਼ੁਰੂ ਕਰਾਂਗੇ ਨਾ ਹਰ ਕਿਸੇ ਵਿੱਚ, ਤਾਂ ਪਤਾ ਹੈ ਦੂਜੀ ਪੰਕਤੀ 'ਚ ਕਹਿੰਦੇ ਨੇ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਏੜਾ ਹਰ ਜਾਨੀਅੜਾ। ਜਾਨੀ ਜਿਹੜਾ ਦਾ ਮੀਨਿੰਗ ਕਈ ਲੋਕ ਇਹ ਕਰ ਦਿੰਦੇ ਨੇ ਵੀ ਜਾਣ ਲਿਆ, ਮੈਨੇ ਜਾਣਨਾ ਹੈ, ਮੈਂ ਭਗਵਾਨ ਕੋ ਜਾਣਤੀ ਹੂੰ, ਭਗਵਾਨ ਐਸੇ ਹੋਤਾ ਹੈ, ਭਗਵਾਨ ਕੋ ਐਸੇ ਯੇ ਕਰਮ ਕਾਂਡ ਕਰਕੇ ਅਚੀਵ ਕਰਤੇ ਹਾਂ, ਐਸੇ ਕਰਨੇ ਸੇ ਭਗਵਾਨ ਜੀ ਵਸ਼ ਮੈਂ ਆ ਜਾਂਦੇ ਹਾਂ। ਪਰ ਇੱਥੇ ਜਾਨੀ ਅੜਾ ਦਾ ਮਤਲਬ ਹੈ ਮੇਰੀ ਜਾਨ ਨਾਲੋਂ ਵੱਧ ਪਿਆਰਾ, ਜਾਨੀ ਅੜਾ। ਦੈਟ ਮੀਨਸ ਸਭ ਤੋਂ ਪਹਿਲਾਂ ਤਾਂ ਆਪਾ ਆਪ ਭੁਲਾ ਦਿੱਤਾ, ਸਭ ਤੋਂ ਪਹਿਲਾਂ ਇਸ ਨੂੰ ਉਸ ਸੈਲਫਿਸ਼ਨੈਸ ਤੋਂ ਕੱਢ ਦਿੱਤਾ, ਜਿਸ ਸੈਲਫਿਸ਼ਨੈਸ ਚੋਂ ਕੱਢ ਕੇ ਮਨੁੱਖ ਨੂੰ ਦੂਜਿਆਂ ਵਾਸਤੇ ਜੀਣ ਵਾਸਤੇ, ਦੂਜਿਆਂ ਵਾਸਤੇ ਕੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਇਸ ਨੂੰ ਸੇਵਾ ਦਾ ਭਾਵ ਦੂਜਿਆਂ ਵਾਸਤੇ, ਦੂਜਿਆਂ ਵਾਸਤੇ ਸੇਵਾ ਭਾਵ ਹੋ ਹੀ ਤਾਂ ਸਕਦਾ ਜਦੋਂ ਮਨੁੱਖ ਆਪਣੇ ਆਪ ਤੋਂ ਉੱਪਰ ਉੱਠ ਜਾਏ। ਬੜੇ ਸਾਰੇ ਲੋਕ ਮੇਰੇ ਆਸ ਪਾਸ ਅਤੇ ਮੇਰੇ ਰਿਸ਼ਤੇਦਾਰ ਅਤੇ ਮੇਰੇ ਵਾਕਫ ਮੈਨੂੰ ਕਹਿੰਦੇ ਨੇ ਪਹਿਲਾਂ ਆਪਣਾ ਆਪ ਦੇਖੋ, ਪਹਿਲਾਂ ਆਪਣਾ ਆਪ ਦੇਖੋ ਫਿਰ ਦੂਜੇ ਦੀ ਕਰਨਾ। ਮੈਂ ਸੁਣ ਕੇ ਉਹਨਾਂ ਦੀ ਹੈਰਾਨ ਹੋ ਜਾਂਦਾ, ਸੋਚਦਾ ਇਹ ਸ਼ਾਇਦ ਇਸ ਪੱਖੋਂ ਕਹਿ ਰਹੇ ਨੇ ਕਿ ਆਪਣੇ ਤਨ ਦਾ ਖਿਆਲ ਕਰ, ਆਪਣੀ ਨੀਂਦਰ ਦਾ ਖਿਆਲ ਕਰ, ਜਦੋਂ ਤੂੰ ਸੋਣਾ ਰਿੰਗਰ ਆਫ ਕਰ ਦਿਆ ਕਰ ਟੈਲੀਫੋਨ ਦਾ, ਜਦੋਂ ਤੂੰ ਰੋਟੀ ਖਾਣੀ ਆ ਪੂਰੀ ਆਪਣੀ ਰੱਜ ਕੇ ਖਾ ਲੈ ਫਿਰ ਬਾਹਰ ਮਾਈ ਨੂੰ ਦੇਣ ਚਾਹੀ। ਹਰ ਪੱਖੋਂ ਇਹ ਸਮਝਾਉਣ ਦਾ ਜਤਨ ਆਪਣਾ ਆਪ ਖਿਆਲ ਕਰ, ਪਰ ਉਹ ਕਹਿ ਰਹੇ ਨੇ ਜਾਨੀ ਅੜਾ ਮੇਰੀ ਜਾਨ ਨਾਲੋਂ ਵੱਧ ਪਿਆਰਾ। ਜਾਨ ਨਾਲੋਂ ਵੱਧ ਪਿਆਰਾ ਮੀਨਸ ਕਿ ਸਭ ਤੋਂ ਪਹਿਲਾਂ ਆਪਾਂ ਆਪ ਭੁੱਲਣਾ ਪੈਂਦਾ, ਜੋ ਦੇ ਕੇ ਮਜ਼ਾ ਆਉਂਦਾ ਨਾ ਉਹ ਲੈ ਕੇ ਨਹੀਂ। ਉਸ ਮਨੁੱਖ ਨੇ ਧਰਮ ਦੀ ਅਸਲੀ ਜੀਵਨੀ ਨੂੰ ਉਸ ਅਵਸਥਾ ਨੂੰ ਮਾਣ ਲਿਆ, ਉਸ ਅਵਸਥਾ ਤੱਕ ਪਹੁੰਚ ਗਿਆ ਜਿੱਥੇ ਅਸੀਂ ਕਹਿੰਦੇ ਹਾਂ ਕਿ ਨਿਰਵਾਣ ਪਦ ਨੂੰ ਪ੍ਰਾਪਤ ਹੋ ਗਿਆ। ਜਿਹੜਾ ਮਨੁੱਖ ਇਹ ਸਮਝ ਜਾਂਦਾ ਹੈ ਜ਼ਿੰਦਗੀ ਦੇਣ ਲਈ ਹੈ ਲੈਣ ਲਈ ਨਹੀਂ, ਜਿਹੜਾ ਇਹ ਸਮਝ ਜਾਂਦਾ ਹੈ ਕਿ ਦੂਜਿਆਂ ਵਾਸਤੇ ਜੀਣ ਵਿੱਚ ਮਜ਼ਾ ਹੈ, ਜੀਣਾ ਉਸਕਾ ਜੀਣਾ ਹੈ ਜੋ ਔਰੋਂ ਕੋ ਜੀਵਨ ਦਿੱਤਾ ਹੈ। ਇਹ ਗਾਣੇ ਸਿਰਫ ਝੂਮਣ ਵਾਸਤੇ ਨਹੀਂ ਬਣੇ ਨੇ, ਅਸੀਂ ਇਹਨਾਂ ਤੋਂ ਵੀ ਮੈਸੇਜ ਲੈ ਸਕਦੇ ਹਾਂ, ਪਰ ਅਫਸੋਸ ਅਸੀਂ ਤਾਂ ਗੁਰਬਾਣੀ 'ਚੋਂ ਮੈਸੇਜ ਨਹੀਂ ਲੈਂਦੇ, ਗਾਣਿਆਂ 'ਚੋਂ ਅਸੀਂ ਕੀ ਲੈਣਾ ਹੈ। ਪਰ ਜਿਸ ਮਨੁੱਖ ਨੂੰ ਸਹੀ ਮੈਨੇਜ ਸੱਚ ਦੀ ਗੱਲ ਸਮਝ ਆ ਗਈ ਗੁਰੂ ਗ੍ਰੰਥ ਸਾਹਿਬ 'ਚੋਂ, ਉਹਨੂੰ ਨਾ ਦੂਜੀਆਂ ਜਗ੍ਹਾ 'ਤੇ ਵੀ ਨਾ ਗੱਲ ਪੂਰੀ ਪੂਰੀ ਫਿੱਟ ਬੈਠ ਜਾਏਗੀ। ਜੇ ਤੁਸੀਂ ਗਜ਼ਲ ਸੁਣੋਗੇ ਤਾਂ ਗਜ਼ਲ 'ਚੋਂ ਵੀ ਤੁਹਾਨੂੰ ਉਹੀ ਉਮਾਲ ਮਿਲ ਜਾਏਗਾ। ਹੋਸ਼ ਕੀ ਬਾਤੇ ਕਰੂੰਗਾ, ਹੋਸ਼ ਮੇ ਆਨੇ ਕੇ ਬਾਅਦ, ਇਹਦਾ ਮਤਲਬ ਕੀ ਹੋਇਆ ਕਿ ਮੈਂ ਨਾ ਜਦੋਂ ਹੋਸ਼ 'ਚ ਆ ਜਾਵਾਂਗਾ ਤਾਂ ਹੋਸ਼ ਦੀਆਂ ਗੱਲਾਂ ਕਰਾਂਗਾ। ਇਹਦਾ ਮਤਲਬ ਇਹ ਐਲਕੋਹੋਲ ਵਾਲੇ ਪੈਮਾਨੇ ਦੀ ਗੱਲ ਚੱਲ ਨਹੀਂ ਰਹੀ। ਓ ਮਾਈ ਗੋਡ, ਇਹ ਗਜ਼ਲ ਮੈਂ ਕੁਛ ਔਰ ਹੀ ਕਹਿ ਰਿਹਾ ਕਿ ਤੂੰ ਮਦਹੋਸ਼ੀ ਦਾ, ਬੇਹੋਸ਼ੀ ਦਾ, ਕੋਈ ਆਪਣੀ ਈਗੋ ਦਾ, ਕੋਈ ਆਪਣੇ ਹੰਕਾਰ ਦਾ, ਆਪਣੇ ਰੂਪ ਦਾ, ਆਪਣੇ ਪੈਸੇ ਦਾ, ਆਪਣੀ ਸੁੰਦਰਤਾ ਦਾ, ਆਪਣੀ ਕਮਾਈ ਦਾ, ਆਪਣੇ ਮਾਲਕ ਹੋਣ ਦਾ, ਆਪਣੇ ਬੌਸ ਹੋਣ ਦਾ, ਕੋਈ ਨਾ ਤੂੰ ਬੇਹੋਸ਼ੀ ਪੀਤੀ ਹੋਈ ਹੈ, ਨਸ਼ਾ ਪੀਤਾ ਹੋਇਆ ਅਤੇ ਕੁਛ ਐਸੀ ਗੱਲ ਪੀ ਲੈ ਕਿ ਹੋਸ਼ ਆ ਜਾਏ, ਫਿਰ ਚਾਰੋਂ ਪਾਸੇ ਤੂੰ ਹੋਸ਼ ਨਾਲ ਗੱਲ ਕਰੇਗਾ। ਜਾਨੀ ਅੜਾ, ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀੜਾ, ਮੈਂ ਅੱਖਾਂ ਨਾਲ ਉਹ ਵੇਖਿਆ, ਆਈ ਹੈਵ ਇੰਜੋਇਡ ਹਿਮ। ਜਿਹੜਾ ਜਾਨ ਨਾਲੋਂ ਪਿਆਰਾ ਵੱਧ ਹੈ ਮੇਰਾ ਬਿਲਵਟ, ਹੁਣ ਉਹ ਇਹਨਾਂ ਅੱਖਾਂ ਨਾਲ ਤਾਂ ਰੱਬ ਜੀ ਦਿਸਦੇ ਨਹੀਂ ਨੇ, ਨਾ ਕਦੇ ਦਿਸਣਗੇ, ਨਾ ਐਸੇ ਦਿਸਣ ਵਾਲੇ ਰੱਬ ਜੀ ਕੋਈ ਕਿੱਥੇ ਹੁੰਦੇ ਨੇ। ਰੱਬ ਜੀ ਤਾਂ ਰਿਅਲਾਈਜ਼ ਕਰਦੇ ਨੇ, ਧਰਤੀ 'ਤੇ ਕੋਈ ਮਨੁੱਖ ਕਵੇ ਕਿ ਮੈਂ ਰੱਬ ਜੀ ਨੂੰ ਦੇਖਿਆ ਤਾਂ ਅਸੀਂ ਉਹਨੂੰ ਪੁੱਛਾਂਗੇ ਤੁਸੀਂ ਕਦੇ ਫੁੱਲ ਦੀ ਖੁਸ਼ਬੂ ਦੇਖੀ ਹੈ, ਜੇ ਫੁੱਲ ਦੀ ਖੁਸ਼ਬੂ ਨਹੀਂ ਦੇਖ ਸਕਦੇ ਰੱਬ ਜੀ ਨੂੰ ਵੀ ਨਹੀਂ ਦੇਖ ਸਕਦੇ। ਇਹਦਾ ਮਤਲਬ ਗੁਰਮਤ ਦਾ ਇਹ ਫੰਡਾ, ਚੱਕਰ ਚੀਹਨ ਅਰ ਬਰਨ ਜ਼ਾਤ ਅਰ ਪਾਤ ਨਹੀਂ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਗੁਰਮਤ ਦਾ ਇਹ ਫੰਡਾ ਭਗਵਾਨ ਕੋ ਬਣਾ ਨਹੀਂ ਸਕਦੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਤੁਹਾਡੇ ਬਣਾਉਣ ਨਾਲ ਨਹੀਂ ਹੋ ਜਾਏਗਾ। ਤੁਹਾਡੀਆਂ ਫੋਟੋਆਂ, ਤੁਹਾਡੀਆਂ ਬਣਾਈਆਂ, ਮੈਂ ਦੇਖਦਾ ਉਹ ਗੁਰੂ ਨਾਨਕ ਜੀ ਦੀ ਨਾ ਲੋਹੇ ਦੀ ਮੂਰਤੀ ਬਣਾਈ ਹੋਈ ਹੈ, ਗੁਰੂ ਨਾਨਕ ਜੀ ਦੀ ਪਿੱਤਲ ਦੀ ਮੂਰਤੀ ਬਣਾਈ ਹੋਈ ਹੈ, ਪਿੱਛੇ ਕਈ ਲੋਕਾਂ ਨੇ ਗਣੇਸ਼ ਜੀ ਦਾ ਸੁਣ ਕੇ ਗੁਰੂ ਨਾਨਕ ਜੀ ਦੀ ਵੀ ਮੂਰਤੀ ਬਣਾ ਕੇ ਉਹਨੂੰ ਵੀ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ। ਭਗਵਾਨ ਜੀ ਨੂੰ ਨਹੀਂ ਬਣਾ ਸਕਦੇ, ਥਾਪਿਆ ਨਾ ਜਾਏ। ਗਲੇ ਵਿੱਚ ਫੋਟੋ ਟੰਗ ਲਓ, ਇੱਕ ਉਹ ਕਾਗਜ਼ 'ਤੇ ਪਿਕਚਰ ਹੀ ਹੋਏਗੀ, ਰੱਬ ਜੀ ਨਹੀਂ ਹੋਣਗੇ। ਜੇ ਗਲੇ 'ਤੇ ਪਿਕਚਰ ਟੰਗ ਕੇ, ਗਲੇ 'ਤੇ ਮੂਰਤੀ ਟੰਗ ਕੇ, ਗਲੇ 'ਤੇ ਕੋਈ ਸੋਕਾਰਡ ਫੋਟੋਆਂ ਬਣਾ ਕੇ ਟੰਗ ਕੇ ਤੁਸੀਂ ਕਰੋ ਤਾਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨ ਜਾਂਚ ਦਾ ਖਜ਼ਾਨਾ ਚੁਕੈਣਗੇ। ਗੱਲ ਮੈਂ ਪਾਹਨ ਲੈ ਲਟਕਾਵੈ, ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਤੇਰੇ ਹਿਰਦੇ ਮੇਂ ਜੋ ਭਗਵਾਨ ਹੈ ਤੇਰੇ ਕੋ ਵੋ ਨਜ਼ਰ ਨਹੀਂ ਆਤਾ, ਆਪਣੇ ਗਲੇ ਮੇਂ ਫੋਟੋ ਔਰ ਮੂਰਤੀਆਂ ਲਟਕਾਈ ਫਿਰਤਾ ਹੈ। ਮੈਂ ਸਾਂਝ ਕੀਤੀ ਸੀ ਨਾ, ਇਹ ਮਨੁੱਖ ਤਾਂ ਲਟਕਾਈ ਫਿਰਦਾ ਕਿ ਇਹ ਭਗਵਾਨ ਹੈ, ਭਗਵਾਨ ਜੀ ਭਗਵਾਨ ਜੀ ਹੈ, ਮੈਂ ਸ਼ੈਤਾਨ ਨੂੰ ਮੇਰੇ ਕੋ ਬਦਲਣਾ ਨਹੀਂ ਪੜੇਗਾ। ਇਸ ਕਰਕੇ ਲੋਕ ਫੋਟੋਆਂ ਔਰ ਮੂਰਤੀਆਂ ਨਾਲ ਜੁੜਦੇ ਨੇ। ਪਰ ਮੈਂ ਦੇਖਿਆ ਇੱਕ ਬੰਦੇ ਨੇ ਇੱਥੇ ਫੋਟੋ ਰੱਖੀ ਹੋਈ, ਤਾਂ ਮੈਂ ਕਿਹਾ ਤੁਸੀਂ ਇਹ ਫੋਟੋ, ਇਹਦੇ ਪਿੱਛੇ ਕੈਲੰਡਰ ਛਾਪਿਆ ਹੋਇਆ, ਇਹ ਕਿਹੜੀ ਫੋਟੋ ਹੈ? ਇਹ ਗੁਰੂ ਨਾਨਕ ਸਾਹਿਬ ਦੀ। ਮੈਂ ਕਿਹਾ ਅੱਛਾ, ਤੁਸੀਂ ਸ਼ਰਾਬ ਕਿਉਂ ਪੀਤੀ ਹੋਈ ਹੈ? ਇੰਨੇ ਨਸ਼ੇ ਔਰ ਬੋ ਆ ਰਹੀ ਹੈ ਤੁਹਾਡੇ ਤੋਂ, ਤੁਸੀਂ ਇੰਝ ਕਿਉਂ ਕੀਤਾ? ਮੈਨੂੰ ਤੁਹਾਡੇ ਨਾਲ ਨਫ਼ਰਤ ਨਹੀਂ ਹੈ, ਪਰ ਤੁਸੀਂ ਇੱਥੇ ਫੋਟੋ, ਯੂ ਸੇ ਦੈਟ ਯੂ ਆਰ ਗੁਰੂ ਨਾਨਕ ਕਾ ਸਿੱਖ, ਵਾਈ? ਕਹਿੰਦਾ ਮੈਨੂੰ ਨਸ਼ਾ ਚੜ੍ਹਦਾ ਨਹੀਂ ਹੈ, ਮੈਂ ਪੂਰੀ ਹੋਸ਼ ਹੀ 'ਚ ਹਾਂ। ਮੈਂ ਕਿਹਾ ਕਿਸ ਤਰ੍ਹਾਂ? ਕਹਿੰਦਾ ਹਰ ਵੇਲੇ ਗੁਰੂ ਨਾਨਕ ਸਾਹਿਬ ਦੀ ਫੋਟੋ ਬੋਝੇ 'ਚ ਰੱਖਦੇ ਹਾਂ, ਇਟ ਵੋਂਟ ਹੈਲਪ ਯੂ। ਜੋ ਐਲਕੋਹਲ ਦੇ ਸਾਈਡ ਇਫੈਕਟ ਹੋਣੇ ਨੇ ਔਰ ਤੁਹਾਡਾ ਬ੍ਰੇਨ ਬੇਹੋਸ਼ੀ 'ਚ ਜਾਣਾ, ਉਹ ਜਾਏਗਾ ਹੀ ਜਾਏਗਾ, ਪਰ ਉਸ ਸ਼ੈਤਾਨੀਅਤ 'ਚ ਤੁਸੀਂ ਇਸ ਫੋਟੋ ਵਾਲੇ ਨੂੰ ਸ਼ਰੀਕ ਨਹੀਂ ਕਰ ਸਕਦੇ। ਜਾਨ ਨਾਲੋਂ ਵੱਧ ਪਿਆਰਾ ਅੱਖਾਂ ਨਾਲ ਵੇਖਣ ਦਾ ਇੱਕੋ ਹੀ ਢੰਗ ਹੈ ਕਿ ਸਾਰੇ ਮਨੁੱਖਾਂ ਦੇ ਵਿੱਚ ਦੇਖਣ ਵਾਸਤੇ ਉਹ ਅੱਖ ਮਿਲ ਜਾਏ, ਸਾਰੇ ਮਨੁੱਖਾਂ ਨੂੰ ਵੇਖਣ ਦੀ ਉਹ ਅੱਖ ਦੀ ਜਾਂਚ ਆ ਜਾਏ। ਨੈਣ ਅਲੋਏੜਾ, ਉਹਦਾ ਰੰਗ ਰੂਪ ਤਾਂ ਹੈ ਨਹੀਂ ਹੈ, ਉਹਨੂੰ ਥਾਪਿਆ ਨਾ ਜਾਏ, ਬਣਾ ਨਹੀਂ ਸਕਦੇ ਹਾਂ, ਵੇਖਣਾ ਆ ਜਾਏ। ਹਰ ਰਿਲੇਸ਼ਨ ਵਿੱਚ, ਹਰ ਮਨੁੱਖ ਦੇ ਨਾਲ, ਅਮੀਰ ਗਰੀਬ ਨਾਲ, ਗੋਰੇ ਕਾਲੇ ਨਾਲ, ਛੋਟੇ ਵੱਡੇ ਨਾਲ, ਜੈਸਾ ਮਰਜ਼ੀ ਹਿੰਦੂ ਮੁਸਲਮਾਨ ਸਿੱਖ ਈਸਾਈ, ਜੋ ਮਰਜ਼ੀ ਜਿਸ ਮਰਜ਼ੀ ਮਜ਼ਹਬ ਦਾ ਹੋਏ, ਸ਼ਰੀਫ ਹੋਏ, ਬਦਮਾਸ਼ ਹੋਏ, ਪਤਿਤ ਹੋਵੇ ਜਾਂ ਨਾ ਹੋਵੇ, ਪਾਪੀ ਹੋਵੇ ਜਾਂ ਨਾਸਤਿਕ ਹੋਵੇ, ਆਸਤਿਕ ਹੋਵੇ, ਜੋ ਮਰਜ਼ੀ ਮਨੁੱਖ ਹੋਵੇ, ਉਸਨੂੰ ਉਹਦੇ ਪਿੱਛੇ ਜਿਹੜੇ ਰੱਬ ਜੀ ਸ਼ਾਹ ਬਹਿਰਾਮ ਜੀ ਜਿਹੜੇ ਲੁੱਕੇ ਹੋਏ ਨੇ, ਉਹ ਵੇਖਣ ਦੀ ਗੱਲ ਸਮਝ ਆ ਜਾਏ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਵੇਖਣਾ ਆ ਜਾਏ। ਸਗਲ ਬਨਸਪਤ ਮੈਂ ਬੈਸੰਤਰ, ਸਾਰੀ ਸ੍ਰਿਸ਼ਟੀ ਮੈਂ ਜਿਤਨੀ ਵੀ ਇਹ ਗ੍ਰੀਨਰੀ ਹੈ, ਇਹ ਜਿਤਨੀ ਲੱਕੜ ਹੈ, ਇਸਕੇ ਅੰਦਰ ਆਗ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀਆ, ਦੁੱਧ ਦੇ ਅੰਦਰ ਜਿਵੇਂ ਕਿਉਂ ਹੁੰਦਾ ਹੈ। ਊਂਚ ਨੀਚ ਮੈਂ ਜੋਤ ਸਮਾਣੀ, ਕੀ ਕਿਹੜੀ ਜੋਤ ਹੈ ਊਂਚ ਨੀਚ ਹਰ ਮਨੁੱਖ 'ਚ? ਘੱਟ ਘੱਟ ਮਾਧੋ ਜੀਆ। ਮੈਨੂੰ ਬਾਰ ਬਾਰ ਇਹ ਪੰਕਤੀਆਂ ਬੋਲ ਕੇ ਬੜਾ ਮਜ਼ਾ ਆਉਂਦਾ ਹੈ, ਮੈਨੂੰ ਹੋਰ ਪੰਕਤੀਆਂ ਖੋਜਣ ਦੀ ਲੋੜ ਨਹੀਂ ਪੈਂਦੀ। ਜਦੋਂ ਘੱਟ ਘੱਟ ਮਾਧੋ ਜੀਆ ਸਮਝ ਆ ਜਾਂਦਾ ਨਾ, ਫਿਰ ਚਿੱਤ ਕਰਦਾ ਯੈਸ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ, ਜੇ ਸਗਲੇ ਜੀ ਤੁਮਾਰੇ ਨੇ, ਨੈਣ ਅਲੋਏੜਾ, ਦੇਖਣਾ ਆ ਗਿਆ। ਨੈਣ ਅਲੋਇਆ ਘੱਟ ਘੱਟ ਸੋਇਆ, ਹਰ ਘੱਟ ਵਿੱਚ ਵਸਦਾ ਹੈ ਜਿਹਨੂੰ ਮੈਂ ਦੇਖਿਆ। ਕਿਤਨੀ ਕੀਮਤੀ ਅਵਸਥਾ ਦਾ ਇਹ ਸ਼ਬਦ ਹੈ, ਕਾਸ਼ ਅਸੀਂ ਇਸ ਨੂੰ ਮਾਣ ਸਕੀਏ, ਰਿਚੁਅਲਿਸਟਿਕ ਗਾਉਂਦੇ ਨਾ ਰਹਿ ਜਾਈਏ, ਸਿਰਫ ਇਸ ਨੂੰ ਧੂਫ ਅਗਰਬੱਤੀ ਦੇ ਕੇ ਰੁਮਾਲੇ ਚਾੜਦੇ ਨਾ ਰਹਿ ਜਾਈਏ। ਸਿਰਫ ਸਾਡੇ ਘਰ ਜੇ ਪ੍ਰੋਗਰਾਮ ਹੋਇਆ, ਰਾਗੀ ਸਿੰਘਾਂ ਨੇ ਸ਼ਬਦ ਆ ਕੇ ਵੀ ਗਾ ਦਿੱਤਾ, ਪਰ ਅਸੀਂ ਹਲਵਾਈ ਨਾਲ ਹੀ ਮਸਤ ਰਹਿ ਗਏ, ਅਸੀਂ ਅਰੇਂਜਮੈਂਟ ਹੀ ਕਰਦੇ ਰਹਿ ਗਏ, ਅਸੀਂ ਲੋਕਾਂ ਨੂੰ ਰਿਸੀਵ ਹੀ ਕਰਦੇ ਰਹਿ ਗਏ, ਫਿਰ ਅਸੀਂ ਰੁਮਾਲਾ ਹੀ ਚਾੜਦੇ ਰਹਿ ਗਏ, ਫਿਰ ਅਸੀਂ ਮਾਇਆ ਹੀ ਰੱਖਦੇ ਰਹਿ ਗਏ, ਫਿਰ ਅਸੀਂ ਅੱਗੇ ਜਾ ਕੇ ਉੱਥੇ ਗੁਲਦਸਤੇ ਹੀ ਸਜਾਉਂਦੇ ਰਹਿ ਗਏ, ਫਿਰ ਸਾਨੂੰ ਬਾਹਰੋਂ ਆਵਾਜ਼ ਆਈ ਉੱਥੋਂ ਪਾਣੀ ਖਤਮ ਹੋ ਗਿਆ, ਉੱਥੇ ਲੋਕਾਂ ਦੇ ਬੈਠਣ ਦੀ ਥਾਂ ਨਹੀਂ ਹੈ, ਬਾਹਰ ਗੱਡੀ ਗਲਤ ਖੜ੍ਹੀ ਹੋ ਗਈ ਹੈ, ਇਹ ਸਾਰੀ ਖੇਡ ਵਿੱਚ ਨਾ ਅਸੀਂ ਸਾਜਨੜਾ ਗਵਾ ਬੈਠੇ। ਅਤ ਅੰਮ੍ਰਿਤ ਪਿਓ ਗੂੜਾ, ਉਹ ਅੰਮ੍ਰਿਤ ਮਰਨ ਮੈਨੂੰ ਨਹੀਂ ਦਿੰਦਾ, ਪਰ ਉਹ ਕਿਵੇਂ ਹੋਵੇ, ਉਹ ਪ੍ਰਿਯ ਗੂੜਾ ਕਿਵੇਂ ਮਾਣੀਏ? ਸਭ ਤੋਂ ਪਹਿਲਾਂ ਨਾ ਦੁਨਿਆਵੀ ਲੈਂਗੁਏਜ ਦੇ ਨਾਲ ਚੱਲਦੇ ਹਾਂ ਕਿ ਅਸੀਂ ਬੱਚਿਆਂ ਨਾਲ ਕਿਵੇਂ ਕਰਦੇ ਹਾਂ, ਬੱਚਿਆਂ ਨਾਲ ਕੀ ਵਾਪਰਦੀ ਹੈ, ਬੱਚੇ ਮਾਂ ਪਿਓ ਤੋਂ ਦੂਰ ਕਿਵੇਂ ਹੋ ਜਾਂਦੇ ਨੇ। ਸਭ ਤੋਂ ਪਹਿਲੀ ਗੱਲ, ਜੇਕਰ ਅਸੀਂ ਕੁਛ ਮਾੜਾ ਕਰੀਏ, ਰੱਬ ਜੀ ਸਾਨੂੰ ਕੁਛ ਨੇੜੇ ਆ ਕੇ ਕਹਿੰਦੇ ਨੇ, तू बदल वरना मैं बारिश नहीं करांगा, तू बदल वरना मैं रोटी नहीं दियांगा, तू बदल वरना मैं कल सूरज नहीं चढ़ावांगा, तू बदल वरना मैं रात आण नहीं दियांगा, तू चैन नाल सो नहीं सकेगा। कहंदे न, टेल मी यस और नो, नहीं कहंदे ना। ते रब जी जे सानू कुछ नहीं कहंदे न, भावें असी गलत होइए, असी गल गल ते बच्चे नू क्यों मोल्ड करना चाहते हैं। वी कीप ऑन मोल्डिंग द चाइल्ड लाइक क्ले, साड़ी मर्जी मुताबक पढ़े, साड़ी मर्जी मुताबक कपड़े पाए, साड़ी मर्जी मुताबक टीवी वेखे, साड़ी मर्जी मुताबक रेडियो सुने, साड़ी मर्जी मुताबक सब्जेक्ट चूज करे, साड़ी मर्जी मुताबक उदा करियर डिसाइड होना चाहिए, सब कुछ साड़ी मर्जी मुताबक। दैट्स द बिगेस्ट रीजन कि भारत इतना कीमती देश होंदिया होया दुनिया में असं इतने क्रिएटिव नहीं हाँ, क्योंकि इंडिया में लोग बच्चे को डोमिनेट बहुत ज़्यादा करते हैं, क्योंकि इंडिया में लोग बच्चे को बिल्कुल पपेट बना के रख देते हैं, क्योंकि इंडिया में लोग बच्चे की मेल फंक्शनिंग कर करके उसके सेल्स सुआ देते हैं। कोई बंदा ये चीज़ें बाहर देख के बाहर सुन के एंजॉय करे और कवे ओ छोड़ो यार मारो गोली इंडिया नहीं जाना चाहिए, मेरा गल गलत जेड़ी गल मैं सीखता मेरा चित करता मैं अपने भारत जावा, मैं अपने देशवासियों नू अपनी कौम नू अपने सारे भारत नू अते फिर इस वर्ड दे नाल ना सांझ करा। असी दुनिया नू साइंटिस्ट दे सकते हैं, असी दुनिया नू फिलोसफर दे सकते हैं। कदे अमेरिका अपने स्टोर ते खड़े हाँ जदों मैं उन्हां दे नाल गल करदा, मैनू अपने जज्बात इंग्लिश ही च उन्हां नू कहने नहीं आते ने, पर मैं उन्हां नू कहना चाहता तुसी बड़े दिन मेरे कोल आए नहीं स्टोर ते, पर अज आए हो तो इंज लगता जिस तरह मेरे स्टोर ते ना चन्न चढ़ गया। तो मैं इस नू जिस इंग्लिश ही च उन्हां नाल गल की मैनू लग्या कि इन्हां नू मैसेज कन्वे हो गया। वह मैनू कहंदे ने ओ माई गॉड वट काइंड ऑफ पोइट्री, ओ माई गॉड योर इमोशंस वट यू वॉन्ट टू से ओ समथिंग ग्रेट, हियर एवरीबॉडी इज रूड, दे डोंट नो दिस लैंग्वेज। तो मैं सोचता मेरे भारत इस ते आम खान है, हाए चन्न चढ़ गया हाया। असी दुनिया नू पोएम दे सकते हैं, पोएट दे सकते हैं, नावल दे सकते हैं, साहित्य दे सकते हैं, कल्चर दे सकते हैं, संस्कृति दे सकते हैं, जिस मर्जी फील्ड असी दे सकते हैं, स्पोर्ट्समैन दे सकते हैं, सब कुछ दे सकते हैं, पर साड़ा भारत क्रिएटिव नहीं है। कारण की है, डोमिनेशन चल रही है, भावें पति दी भावें पत्नी दी भावें दोवां चों किसी दी भी बच्चे। असी उस बच्चे नू कहंदे हां तेरी एजुकेशन तेरा स्कूल तेरे स्कूल दा सब्जेक्ट अते इत्थे तक नहीं तेरे फ्रेंड्स अते इत्थे तक नहीं साड़ी सोसाइटी जिहड़ी असी कहांगे अते इत्थे तक नहीं तेरा स्पाउस भी असी डिसाइड करांगे अते इत्थे तक नहीं व्याह तो बाद तेरे कमरे च केड़ा फर्नीचर होना चाहिए तेरी वोटी केड़े कपड़े पाएगी अते तैनू दसांगे असी कि तू बच्चा कदों जम। सीधा सीक्वेंस इत्थों तक ही नहीं धर्म मार्ग ते भी ना असी बच्चे नू कहंदे आ तू वर्शिप साढ़े मुताबक करेगा मते सच्ची मुची पूरा तू सच्चे राह टुर पवे। इफ वी आर हिपोक्रेट इफ वी आर जियो मैले बारो निर्मल इफ वी आर हर हर करें नित कपट कमावे यू हैव टू बी हर हर करें नित कपट कमावे। इफ वी आर सक्सेसफुल दिस वे यू हैव टू लिव लाइक दिस। कई माँ प्यो मैं तके जेड़े कहंदे ओ असी ते थोड़ा थोड़ा सोचा सी भी चलता रहे साडा बच्चा तो उक्का ही बाणी वाल टुर पिया साडा बच्चा तो और हो रहा ऐसा जेड़े माँ प्यो शराब नहीं छड़दे ने ना दुखी ने उन्हों का बच्चा सीधे राह टुर पिया था इनू कहंदे न कलयुग। माँ प्यो पुठे राह टुर रहे ने बच्चे सीधे राह टुरना चाहते ने पर हर पक्षों उनू क्ले बनाया होया जिस तरह मर्जी मोड कर लो वो डमी हो जाता है। सानू नहीं पता कि बच्चा साड़ी हर गलत सोचनी जिहड़ी किसी भी एक्शन दे करन दे पिछे होंदी है ना उसनू बच्चा बच्चे कोल इतना तगड़ा रेडार है इतना तगड़ा उहदे कोल फिल्टर है कि वह पकड़ लैंदा है सानू शो नहीं करदा ਉਹ ਸਮਝ ਜਾਂਦਾ। ਔਰ ਜਿਸ ਬੱਚੇ ਨੂੰ ਆਪਣੇ ਮਾਂ ਪਿਓ ਦੀ 1% ਵੀ ਹਿਪੋਕ੍ਰੇਸੀ ਪਤਾ ਲੱਗ ਜਾਂਦੀ ਹੈ ਨਾ, ਉਸਕੇ ਮਨ ਸੇ ਮਾਂ ਬਾਪ ਕਾ ਸਤਿਕਾਰ ਖਤਮ ਹੋ ਜਾਤਾ ਹੈ। ਐਂਡ ਦਿਸ ਇਜ਼ ਦਾ ਫਸਟ ਸਟੈਪ ਟੂ ਗੋ ਅਵੇ ਫਰੋਮ ਦਾ ਪੇਰੈਂਟਸ। ਹੀ ਡਜ਼ ਨੋਟ ਰਿਸਪੈਕਟ ਦੈਮ ਐਂਡ ਹੀ ਡਜ਼ ਨੋਟ ਵਾਂਟ ਟੂ ਸਟੇ ਨੀਅਰ ਟੂ ਦੈਮ, ਬਿਕੋਜ਼ ਉਹਦੇ ਅੰਦਰ ਸਭ ਤੋਂ ਪਹਿਲਾਂ ਮਾਂ ਅਤੇ ਪਿਤਾ ਜਿਹੜੇ ਹੁੰਦੇ ਨਾ, ਪਹਿਲੇ ਪਿਆਰ ਲੱਗਾ ਥਣ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਵੀ ਪੇਪ, ਚੌਥੇ ਪਿਆਰ ਉਪੰਨੀ ਖੇਡ। ਇਹ ਜਿਹੜੀ ਉਹਦੀ ਅਵਸਥਾ ਸੀ ਨਾ, ਉਹਦੇ ਵਾਸਤੇ ਰੋਲ ਮਾਡਲ ਸੀ ਮਾਂ ਪਿਓ। ਰੋਲ ਮਾਡਲ ਟੁੱਟ ਗਿਆ ਅੱਜ। ਜਿੰਨਾ ਮਰਜ਼ੀ ਛੋਟਾ ਬੱਚਾ ਹੋਏ, ਜਿਸ ਦਿਨ ਉਹ ਮਾਂ ਪਿਓ ਦੀ ਹਿਪੋਕ੍ਰੇਸੀ ਦੇਖਦਾ, ਉਹਦਾ ਰੋਲ ਮਾਡਲ ਟੁੱਟ ਜਾਂਦਾ। ਕਿਉਂਕਿ ਬੱਚਾ ਉਹਦੇ ਜਿਹੜੇ ਹਿਡਨ ਹਿਪੋਕ੍ਰੇਸੀ ਜਾਂ ਜੋ ਕੁਛ ਵੀ ਹਿਡਨ ਮੈਸੇਜਿਸ ਨੇ, ਉਹਨਾਂ ਨੂੰ ਪੜ੍ਹਨ ਦਾ ਸਮਰੱਥ ਹੁੰਦਾ ਹੈ। ਅਸੀਂ ਆਪਣੇ ਘਰ ਵਿੱਚ, ਅਸੀਂ ਸਾਰਿਆਂ ਨੇ ਖਾਸ ਤੌਰ 'ਤੇ ਇੰਡੀਆ ਵਿੱਚ ਪੁੱਤਰ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੋਈ ਹੈ। ਜੇ ਘਰ ਵਿੱਚ 3-4 ਧੀਆਂ ਬਾਅਦ ਇੱਕ ਪੁੱਤਰ ਹੋਵੇ ਤਾਂ ਤਾਂ ਫਿਰ ਰੱਬ ਹੀ ਰੱਖ, ਫਿਰ ਤਾਂ ਅਸੀਂ ਉਸਨੂੰ ਪੂਰੀ ਤਰ੍ਹਾਂ ਹਿਟਲਰ ਬਣਾ ਕੇ ਹੀ ਪੇਸ਼ ਕਰਦੇ ਹਾਂ, ਔਰ ਉਹ ਵੱਡਾ ਹੋ ਕੇ ਪੂਰਾ ਹਿਟਲਰ ਹੀ ਬਣਦਾ ਹੈ। ਕਿਉਂ? ਕਿਉਂਕਿ ਮਾਂ ਪਿਓ 5-6 ਭੈਣਾਂ ਨੂੰ ਜ਼ਬਰਦਸਤੀ ਹਰ ਗੱਲ 'ਤੇ ਕਹਿੰਦੇ ਨਾ ਨਾ ਵੀਰੇ ਨੂੰ ਦੇ, ਨਾ ਨਾ ਜਾਤਕ ਜੇ ਹੋਇਆ, ਜੇ ਉਹਨਾਂ ਦਾ ਵੀ ਚਿਤਕਾਰ ਆਏ ਦਾਦੀ ਨੂੰ ਮੱਥਾ ਟੇਕਣ 'ਤੇ ਭੈਣਾਂ ਨੂੰ, ਤਾਂ ਨਹੀਂ 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 ਧੀਆਂ ਨਹੀਂ ਮੱਥਾ ਟੇਕਦੀਆਂ, ਪਹਿਲਾਂ ਹੀ ਉਸਨੂੰ ਉਹਦਾ ਮੋਰਲ ਡਿਮੋਰਲਾਈਜ਼ ਕਰ ਰਹੇ ਨੇ, ਉਹਨੂੰ ਮੋਰਲ ਡਾਊਨ ਕਰ ਰਹੇ ਨੇ ਉਹਦਾ। ਨਹੀਂ, ਕਾਕਾ ਮੱਥਾ ਟੇਕੇ, ਪੋਤਰਾ ਮੱਥਾ ਟੇਕਦਾ ਚੰਗਾ ਲੱਗਦਾ ਹੈ। ਪੋਤਰੀ ਤਾਂ ਸੋਨੇ ਛੱਡ, ਪੱਤਲ ਵਿੱਚ ਵੀ ਦੁੱਧ ਪੀਂਦੀ ਚੰਗੀ ਨਹੀਂ ਲੱਗਦੀ, ਪੋਤਰਾ ਸੋਨੇ ਕੇ ਭਾਂਡੇ ਮੈਂ ਦੁੱਧ ਪੀਤਾ ਦੇਖ ਕੇ ਦਾਦੀ ਖੁਸ਼ ਹੋਤੀ ਹੈ। ਮੇਲ ਡੋਮੀਨੇਸ਼ਨ ਦੀਆਂ ਗੱਲਾਂ ਕਰਦੇ ਹੋ, ਅਬੇ ਮੁਝਕੋ ਤੋ ਲੱਗਤਾ ਹੈ ਯੇ ਫੀਮੇਲ ਕੋ ਦਬਾਨੇ ਕੇ ਚੱਕਰ ਮੇ ਸ਼ਾਇਦ ਫੀਮੇਲ ਕਾ ਯਾ ਹੱਥ ਹੈ, ਕਿਉਂਕਿ ਫੀਮੇਲ ਹੀ ਕਹਿੰਦੀ ਹੈ ਵਰਤ ਕੈਸੇ ਰੱਖ ਲੂੰ ਕਿ ਪੁੱਤਰ ਹੋ ਪੋਤਰਾ ਹੋ। ਫੀਮੇਲ ਹੀ ਕਹਿੰਦੀ ਹੈ ਕੋਈ ਸੰਤ ਜੀ ਸਾਧੂ ਜੀ ਕੋਈ ਜਾਦੂ ਮੰਤਰ ਟੂਣਾ ਕਰ ਜਾਏ ਜੋ ਪੋਤਰਾ ਘਰ ਨੇ ਹੋ ਜਾਏ। ਫੀਮੇਲ ਹੀ ਕਹਿੰਦੀ ਹੈ ਕਿ ਓਏ ਪੁੱਤਰ ਨੂੰ ਸਮਝਾ, ਬਹੁਤਾ ਹੀ ਵੋਟੀ ਦਾ ਆਖਣ ਮੰਨਣ ਲੱਗ ਪਿਆ। ਕਿਹਦੇ ਅਗੇਂਸਟ ਕਹਿ ਰਹੀ ਹੈ? ਫੀਮੇਲ ਦੇ। ਵਾਟ ਇਜ਼ ਹੈਪਨਿੰਗ? ਅਸੀਂ ਜਦੋਂ ਆਪਣੇ ਘਰ ਵਿੱਚ, ਸਾਡੇ ਘਰ ਵਿੱਚ ਫੋਰ ਐਗਜ਼ਾਮਪਲ ਦੋ ਬੱਚੇ ਨੇ, ਇੱਕ ਮੁੰਡਾ ਇੱਕ ਕੁੜੀ, ਤਾਂ ਅਸੀਂ ਉਹਨਾਂ ਦੋਵਾਂ ਨੂੰ ਪਤਾ ਕੀ ਕਹਿੰਦੇ ਹਾਂ? ਛੋਟੀ ਜਿਹੀ ਗੱਲ, ਚਿਪਸ ਦਾ ਪੈਕਟ ਲੈ ਕੇ ਆਏ ਦੋਵਾਂ ਵਾਸਤੇ ਇੱਕ ਅਲੱਗ ਅਲੱਗ, ਕਿੰਨਾ ਸਸਤਾ ਜਿਹਾ, ਮੇਰੇ ਖਿਆਲ 5 ਰੁਪਏ ਦਾ ਹੋਣਾ, ਮੈਨੂੰ ਪਤਾ ਨਹੀਂ ਦਾਮ। ਚਿਪਸ ਦਾ ਪੈਕਟ ਲਿਆ ਕੇ ਦਿੱਤਾ ਦੋਵਾਂ ਨੂੰ ਇੱਕ ਇੱਕ, ਪਤਾ ਕੀ ਹੋਇਆ? ਨਹੀਂ ਨਾ ਫਿਰ ਲੜ ਸਨ ਨਾ ਕੱਕ, ਬੱਚੇ ਲੜ ਪੈ ਸਨ ਨਾ, ਦੋਵਾਂ ਨੂੰ ਇੱਕ ਇੱਕ। ਪਤਾ ਕੀ ਕਰਨਾ ਚਾਹੀਦਾ? ਸ਼ੇਅਰਿੰਗ ਸਿਖਾਉਣੀ ਹੈ ਨਾ, ਸਮਾਲੈਸਟ ਐਗਜ਼ਾਮਪਲ, ਇੱਕ ਪੈਕਟ ਲਿਆ ਕੇ ਦਈਏ, ਦੋਵਾਂ ਨੂੰ ਇਸ ਤਰ੍ਹਾਂ ਬੇਨਤੀ ਕਰਕੇ ਕਹੀਏ, ਤੁਸੀਂ ਜੇ ਭੈਣ ਭਰਾ ਹੋ ਵੰਡ ਕੇ ਛਕਣਾ ਚਾਹੀਦਾ ਹੈ। ਇਹ ਵੰਡ ਕੇ ਛਕਣਾ ਸਿਰਫ ਗੁਰਦੁਆਰੇ ਦਾ ਲੰਗਰ ਨਹੀਂ ਹੁੰਦਾ, ਇਹ ਵੰਡ ਕੇ ਛਕਣਾ ਘਰ ਪ੍ਰੈਕਟਿਸ ਕਰਨੀ ਹੈ। ਵੰਡ ਕੇ ਛਕਣਾ ਅਸੀਂ ਉਹਨਾਂ ਨੂੰ ਸਮਝਾ ਨਹੀਂ ਸਕੇ ਕਿਸੇ ਵੀ ਪੱਖੋਂ, ਤਾਂ ਪਤਾ ਕੀ ਹੋ ਗਿਆ? ਇਹ ਸਾਡੇ ਕਾਕੇ ਦਾ ਬੈਡਰੂਮ, ਇਹ ਸਾਡੀ ਕਾਕੀ ਦਾ, ਵੱਖਰੇ ਵੱਖਰੇ ਬੈਡਰੂਮ ਅਸੀਂ ਬਣਾਉਣੇ ਸ਼ੁਰੂ ਕੀਤੇ, ਪਤੀ ਪਤਨੀ ਆਪਣੇ ਵੱਖਰੇ ਬੈਡਰੂਮ ਵਿੱਚ। ਪਤਾ ਨਹੀਂ ਇਹ ਕਿੱਥੋਂ ਇਹ ਗੇਮ ਆਈ ਹੈ, ਪਤੀ ਪਤਨੀ ਇੱਕ ਵੱਖਰੇ ਬੈਡਰੂਮ ਵਿੱਚ ਅਤੇ ਬੱਚੇ ਵੱਖਰੇ ਬੈਡਰੂਮ ਵਿੱਚ। ਅਸੀਂ ਇਹ ਵੈਸਟਰਨਾਈਜ਼ ਗੇਮ ਪਕੜ ਤਾਂ ਲਈ ਹੈ, ਪਰ ਅਸੀਂ ਹੁਣ ਬਰਬਾਦ ਹੋ ਰਹੇ ਹਾਂ। ਜਿਹੜਾ ਵੀ ਜਾਗ ਪਿਆ, ਜਿਸਨੇ ਨੈਣ ਅਲੋਇੜਾ ਦੇਖ ਲਿਆ ਨਾ, ਉਹ ਇਸ ਗੇਮ ਤੋਂ ਉੱਪਰ ਉੱਠ ਜਾਏਗਾ, ਕਿਉਂਕਿ ਉਸਨੂੰ ਪਤਾ ਨਹੀਂ ਹੈ ਕਿ ਇਹਦੇ ਨੈਗੇਟਿਵਸ ਕਿਤਨੇ ਨੇ, ਇਹਦੇ ਆਫਟਰ ਇਫੈਕਟਸ ਕਿਤਨੇ ਨੇ, ਇਹਦੇ ਲੋਸਿਸ ਕਿਤਨੇ ਨੇ। ਅਸੀਂ ਹਮੇਸ਼ਾ ਬੱਚਿਆਂ ਨੂੰ ਸ਼ੇਅਰਿੰਗ ਸਿਖਾਉਣ ਦੇ ਬਜਾਏ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈ, ਲੇਕਿਨ ਅਸੀਂ ਇੰਝ ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਆਪ ਸ਼ੇਅਰਿੰਗ ਇੰਝ ਆਉਂਦੀ ਨਹੀਂ ਹੈ। ਸਾਨੂੰ ਪੜੋਸੀ ਦਾ ਬੱਚਾ ਚੰਗਾ ਨਹੀਂ ਲੱਗਦਾ, ਪੜੋਸੀ ਦੇ ਬੱਚੇ ਦੀ ਕੋਈ ਵੀ ਅਚੀਵਮੈਂਟ ਹੋਏ ਸਾਡੇ ਅੰਦਰ ਜੈਲਸ ਹੁੰਦੀ ਹੈ। ਇਹ ਮਨ, ਇਸ ਮਨ ਕੋ ਬਸੰਤ ਕੀ ਲਗਨ ਨਾ ਸੋਏ, ਇਹ ਮਨ ਜਲਿਆ ਦੂਜਾ ਦੋਏ, ਇਹ ਦੁਐਤ ਨਾਲ, ਸਾੜੇ ਨਾਲ, ਈਰਖਾ ਨਾਲ ਸੜਦਾ ਰਹਿੰਦਾ, ਅਤੇ ਕਿਵੇਂ ਹੋ ਸਕਦਾ ਜਦੋਂ ਅਸੀਂ ਆਪ ਹੀ ਨਹੀਂ ਵੈਸਾ ਜੀਵਨ ਜੀਂਦੇ? ਤਾਂ ਇਸ ਕਰਕੇ ਅਸੀਂ ਬੱਚੇ ਨੂੰ ਇੰਝ ਕਰਦੇ ਹਾਂ, ਅਸੀਂ ਗੱਲਾਂ ਗੱਲਾਂ 'ਤੇ ਬੱਚੇ ਨੂੰ ਕਹਿੰਦੇ ਹਾਂ ਇਹ ਨਾ ਕਰ, ਉਂਝ ਕਰੇਗਾ ਗਲਾਸ ਟੁੱਟ ਜਾਏਗਾ, ਉਹ ਕਰੇਗਾ ਕਰੋਕਰੀ ਟੁੱਟ ਜਾਏਗੀ, ਇਹਨੂੰ ਹੱਥ ਨਾਲ ਟੀ ਵੀ ਖਰਾਬ ਹੋ ਜਾਏਗਾ, ਇਹਨਾਂ ਨਾਲ ਕਰ ਕਿਤਾਬਾਂ ਢਹਿ ਪੈਣਗੀਆਂ, वी कीप ऑन टेलिंग हिम ऐ ना कर ऐ ना कर ऐ ना कर ऐ ना कर, तो बच्चा इस सुन सुन के ना दुखी हो जाता है। पर अफसोस असी कदे ये नहीं सोचा कि असी बच्चे नू कहिए की कर, असी की कर कदे नहीं उन्हें दसिया, असी उन्हें मगरों लाने जो तो 2.5 साल का होंदा भी शुक्र है नर्सरी के जी इन्हू सुट के आई है भी अजकल बड़े बिजी हो गया की करिए, मैं तो काम से जाना होंदा है तो पत्नी ने दिहाड़ी 151 किट्टी पार्टियां जाना होंदा है। और हो जाने जे 151 मैं दस दया दिनों दिन बहुत सारा सुखमनी किट्टी शुरू हुई है ना, हूँ मैं तुम्हें आइडिया दिता दुखभंजनी किट्टी भी शुरू करो, जपजी किट्टी भी शुरू करो, आसा दीवार किट्टी भी शुरू करो। वाई यू आर नेमिंग लाइक दिस, नोबडी कैन स्टॉप अस। पर मैं दस दया मैं बैंकॉक में एक गेम देखी सी, मैं लोगों को ट्रैफिक जैम में देखा, और बेचारे लोग एक एक प्रोग्राम तो दूजे प्रोग्राम तक नहीं सी पहुँच पाते, फिर उन्होंने कारा में हर किस्म की अपनी फेशियल डेकोरेशन दा अते कपड़े पाण दा सब कुछ रखना पैंदा सी, ते ओ विचारे कारां च बदलदे सन क्योंकि दिहाड़ी च 4-4 प्रोग्राम हो गए, डिस्टेंस 2-2, 2.5-2.5 घंटे दा, हार गए। हुण ओ सेरेमनीज तां उन्हां 4-4 अटेंड कर लईआं, वेलणा ने कम्मां वालिआं नूं कित्थे वेलणा। कम्मां वाले मैं डॉक्टर देखदा सां, ओह 100-100, 1000-1000 मरीज़ दिहाड़ी च ठीक करदे सन, पर वेलण बिल्कुल वेला मन शैतान का घर, वह दिहाड़ी 4-4 अटेंड करते सन। उस वे उन्होंने कही सादगी वाला जो मनते नहीं सन, ना गुरमुख फिर रिंग सैरेमनी भी नहीं है, ना फिर ये भी ना करिए, ना फिर वह भी ना करिए, बर्थडे भी ना मनाइए, ये भी ना करिए, फिर फन नहीं की होया। हूँ जो उन्होंने रियल फनीयर सप ने फन आके दिखाया ना, तो हूँ वह कहें वाकई सादगी आना चाहिए, क्योंकि दिनों दिन पापूलेशन वध रही है, दिनों दिन रिश्तेदारी वध रही है, दिनों दिन लोगों का मायाधारी अत अन्ना बोला हो ही जा रहा है, दिनों दिन लोगों की रिश्तेदारी और सारे प्रोग्राम बढ़ते जा रहे हैं, इस करके एक एक दिन 151 सैरेमनीज होनिया शुरू हो जाएगियां, तो आपे परतांगे। सानू इस गल बारे सोचना है कि असी वेले हो के छुट गए, पर बच्चे नू असी ये नहीं दस्या कि की कर, असी तो सोच लिया ना किट्टी पार्टी ना अटेंड करिए, पर असी नौकराणी नू कह दिता बच्चा आएगा उन्हूं हैमबर्गर दे दें। वह हैमबर्गर अपने आप इच की है रब जाने, पर अमेरिका वाले हैमबर्गर खवांदे रहे, मावां बाहर रही, तो पता जी उन्हां दे बच्चे उन्हां दे नाल नहीं रहिंदे, एक बच्चा कैलीफोर्निया रहिंदा, दूजा फ्लोरिडा रहिंदा, तीजा शिकागो रहिंदा, चौथा न्यूयॉर्क रहिंदा। थैंक्सगिविंग ते साल ही एक अद्ध वारी मिलते हैं, इस करके उन्होंने थैंक्सगिविंग मनाने पैंदे हैं, क्योंकि नेड़े त्रेड़े नहीं रहिंदे ने, दूर दूर रहिंदे ने। उन्हां दे घर पता की ने, हाउसिज ने, होम्स नहीं ने, उन्हां दी आपस विच हारमनी बिल्कुल नहीं है। तो असी यो गेम लै ली, मैं तो किट्टी जा रही हाँ, हुण किट्टी मनाओ या ना मनाओ, वह किट्टी का तो मैं बेनती करदा वा, बड़ी मैं कोशिश की है, गुरु ग्रंथ साहब चो मैनू किट्टी दे अगेंस्ट कोई पंक्ति नहीं लभी, नहीं तो मैं कोट करदा जी सदके जाओ, सिंगल किट्टी या कपल किट्टी या सौतन किट्टी, जड़ी मर्जी किट्टी जाओ, पर बच्चे ने इग्नोर करके नहीं। आज दी डेट इज रिचेस्ट मदर, मोस्ट आइडियल मदर, मोस्ट सियाणी मदर वो है जिहड़ी स्कूलों आए बच्चे नू अपने हाथ नाल फुलका पका के खवांदी है, भावें 10 नौकर क्यों ना होण। आज दी डेट इज सियाणी पत्नी, सियाणी मां, सियाणी हाउसवाइफ वो है जिहड़ी कहिंदी है मैं बाहर जाके काम करके कमाण की बजाय 2 पैसे घट कमा लांगी, पर शाम को जब मेरा पति और बच्चे घर में आएंगे उनको मैं डाइनिंग टेबल पे रोटी परोस के अपने हाथों से दूंगी। रिलेशनशिप बैटर होंदी जाएगी। दूजे पासे फायदा की होएगा, नौकर नू नहीं पता कोलेस्ट्रॉल की होंदा, फ्राइड खवाइए कि ना खवाइए, मर्चा पाइए कि ना पाइए, नौकर जो मर्जी लाएगा, तुसी ते आप अपनियां भिंडियां ते खीरा ते बंद गोभी देख देख के छिलोगे भी कीड़ा ना होए मेरे बच्चे और पति ने खाना है। नौकर नू नहीं इन्नी वेल, नौकर ने तुहाडे सामने बना के रख देनी है बस। सियाणी मां आप आटा गुंदी है ते सुखमनी करदी है, बीबियां नू तकाण वास्ते पर्स चुक के ज्वेलरी पा के सुखमनी तकान नहीं चली जाती। दिस इज द वे टू लिव द धर्म। काश असी इस तरीके नाल विचार करिए, इस तरीके नाल सोचिए कि मैं अपने बच्चे दे नाल किवें डील करना है। मेरा सब्जेक्ट चल रहा पेरेंट्स टू किड्स, इहदे विच अगला पॉइंट मैं लिखण की कोशिश की है, पीरियड ऑफ स्टॉर्म एंड स्ट्रैस। ये पीरियड केड़ा है, ਇਹ ਪੀਰੀਅਡ ਹੈ ਮੁੰਡਿਆਂ ਵਾਸਤੇ 13 ਤੋਂ 17 ਸਾਲ ਐਪਰੋਕਸੀਮੇਟਲੀ ਹੈ, ਸਪੈਸੀਫਿਕਲੀ ਨਹੀਂ ਮੈਂ ਕਹਿ ਰਿਹਾ। 13 ਤੋਂ 17 ਸਾਲ ਤੱਕ ਨਾ ਮੁੰਡਿਆਂ ਦਾ ਐਸਾ ਇੱਕ ਪੀਰੀਅਡ ਆਉਂਦਾ ਜਿਹਦੇ ਵਿੱਚ ਨਾ ਸਟ੍ਰੈਸ ਹੁੰਦਾ ਉਹਨਾਂ ਨੂੰ ਅਤੇ ਸਟੋਰਮ ਹੁੰਦਾ ਹੈ, ਦੇਅਰ ਹਾਰਮੋਨਸ ਆਰ ਬੀਂਗ ਚੇਂਜਡ ਔਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਚੀਜ਼ ਐਂਟਰ ਕਰ ਰਹੀ ਹੈ, ਸਮਥਿੰਗ ਰਿਗਾਰਡਿੰਗ ਸੈਕਸ। ਹੁਣ ਇਸ ਦੇ ਬਾਰੇ ਜੇਕਰ ਅਸੀਂ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਹੋਏਗਾ, ਅਸੀਂ ਡਰ ਜਾਂਦੇ ਹਾਂ ਸਾਡਾ ਬੱਚੇ ਦਾ ਏਜ ਆ ਗਈ ਹੈ, ਅਵਲ ਤਾਂ ਅਸੀਂ ਧਿਆਨ ਹੀ ਨਹੀਂ ਕਰਦੇ, ਸੁੱਤੇ ਰਹਿੰਦੇ ਹਾਂ, ਪਰ ਅਸੀਂ ਡਰ ਜਾਂਦੇ ਹਾਂ ਮੇਰੇ ਬੱਚੇ ਦੀ ਏਜ ਆ ਗਈ ਹੈ। ਸਾਨੂੰ ਕੀ ਕਰਨਾ ਹੈ, ਸਾਨੂੰ ਆਪਣੇ ਬੱਚੇ ਨੂੰ ਸਾਰੀ ਜ਼ਿੰਦਗੀ ਦੇ ਵਿਚਕਾਰ ਜੋ ਆਉਣ ਵਾਲੀਆਂ ਤਕਲੀਫਾਂ ਨੇ ਜਾਂ ਜੋ ਉਤਾਰ ਚੜਾਵ ਇਸ ਭਵਜਲ ਦੇ ਵਿੱਚ ਨੇ, ਇਸ ਜ਼ਿੰਦਗੀ ਰੂਪੀ ਓਸ਼ਨ ਵਿੱਚ ਨੇ, ਉਹਨਾਂ ਬਾਰੇ ਉਸਨੂੰ ਆਗਾਹ ਕਰਾਉਣਾ ਹੈ, ਉਹਨਾਂ ਬਾਰੇ ਉਸਨੂੰ ਦੱਸ ਕੇ ਉਸ ਦਾ ਸ਼ਿਪ ਸਮੁੰਦਰ ਵਿੱਚ ਠੇਲ ਦੇਣਾ ਹੈ। ਅਤੇ ਅਸੀਂ ਡ੍ਰਿਫਟ ਕਿੱਥੋਂ ਹੋ ਗਏ, ਅਸੀਂ ਗਲਤ ਕਿੱਥੋਂ ਹੋ ਗਏ ਹਾਂ ਕਿ ਉਹਦਾ ਸ਼ਿਪ ਅਸੀਂ ਕੈਪਟਨ ਆਪ ਬਣ ਜਾਂਦੇ ਹਾਂ, ਅਸੀਂ ਡਰਾਈਵ ਕਰਨ ਲੱਗ ਪੈਂਦੇ ਹਾਂ। ਵਟ ਵੀ ਹੈਵ ਟੂ ਡੂ, ਵੀ ਹੈਵ ਟੂ ਸਟੇ ਅਵੇ ਹਿਡਨ। ਸ਼ਿਪ ਦਾ ਕੈਪਟਨ ਉਹਨੂੰ ਬਣਾਉਣਾ, ਉਹ ਡਰਾਈਵ ਕਰੇ, ਤਾਂ ਸਾਨੂੰ ਕੀ ਧਿਆਨ ਕਰਨਾ, ਸ਼ਿਪ ਦੀ ਲੱਕੜ ਚੰਗੀ ਹੋਵੇ, ਸ਼ਿਪ ਨੂੰ ਰਸਤੇ ਵਿੱਚ ਜਿੱਥੇ ਜਿੱਥੇ ਜੋ ਜੋ ਤਕਲੀਫਾਂ ਆਉਣਗੀਆਂ ਉਹਦੇ ਵਾਸਤੇ ਪ੍ਰੋਟੈਕਸ਼ਨ ਬਾਰੇ ਉਹਦੇ ਕੋਲ ਹੋਵੇ। ਸਾਨੂੰ ਉਹਦਾ ਲਾਈਫ ਗਾਰਡ ਬਣਨਾ ਹੈ, ਕੈਪਟਨ ਨਹੀਂ ਬਣਨਾ। ਜਦੋਂ ਅਸੀਂ ਇਸ ਤਰੀਕੇ ਨਾਲ ਸੋਚ ਲਾਂਗੇ ਕਿ ਇਸ ਬੰਦੀ ਦੀ ਜ਼ਿੰਦਗੀ, ਇਸ ਬੱਚੇ ਦੀ ਜ਼ਿੰਦਗੀ ਦੇ ਵਿੱਚ ਹੁਣ ਉਤਾਰ ਚੜਾਵ ਔਰ ਗਹਿਰੇ ਸਮੁੰਦਰ ਆਉਣਗੇ, ਤਾਂ ਅਸੀਂ ਉਸਨੂੰ ਸੈਕਸ ਬਾਰੇ ਡਰਾ ਨਾ ਦੇਈਏ। ਉਹ ਭਾਰਤ ਵਿੱਚ ਤਾਂ ਸੈਕਸ ਬਾਰੇ ਡਰਾਇਆ ਗਿਆ, ਦਬਾਇਆ ਗਿਆ, ਅਤੇ ਪਤਾ ਕੀ ਹੋਇਆ, ਅਫਸੋਸ ਦੀ ਗੱਲ, ਵੀ ਆਰ ਦਾ ਸੈਕਿੰਡ ਲਾਰਜੈਸਟ ਕੰਟਰੀ ਇਨ ਦਾ ਵਰਲਡ, ਸਾਡੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ। ਜੇਕਰ ਅਸੀਂ ਬੱਚੇ ਨੂੰ ਉਹ ਸੱਚ ਠੀਕ ਤਰੀਕੇ ਨਾਲ ਸਮਝਾ ਦੇਈਏ, ਉਹਦੇ ਕੌਨਸੀਕੁਐਂਸਿਸ, ਉਹਦੇ ਪ੍ਰੋਜ ਕੌਨਸ, ਉਹਦਾ ਸਰ ਅਫਸਰ ਕੀ ਸਾਰ ਨਾ ਜਾਣੇ ਵਾਂਗੂ ਉਸਨੂੰ ਸਾਰ ਸਮਝਾ ਦੇਈਏ, ਉਸਨੂੰ ਚੰਗਾ ਮੰਦਾ ਸਮਝਾ ਦੇਈਏ, ਤਾਂ ਬੱਚਾ ਇਸ ਗੱਲ ਨੂੰ ਬੜੇ ਠੀਕ ਤਰੀਕੇ ਨਾਲ ਲੈ ਲੇਗਾ। ਸਿਰਫ ਕੀ ਹੈ, ਸਾਨੂੰ ਟਾਈਮ ਦੇਣਾ ਹੈ। ਪਰ ਅਸੀਂ ਬਣ ਰਹੇ ਹਾਂ ਅਮੈਰੀਕਨ, ਅਮੈਰੀਕਾ ਵਿੱਚ ਉਹਨਾਂ ਨੇ ਐਨਾਲਿਸਿਸ ਕੀਤਾ ਕਿ ਐਵਰੇਜ ਪਿਤਾ ਆਪਣੇ ਬੱਚੇ ਦੇ ਨਾਲ ਆਪਣੀ ਲਾਈਫ ਵਿੱਚ ਐਵਰੇਜ ਪਰ ਡੇ 13 ਸੈਕਿੰਡ ਰਹਿੰਦਾ ਹੈ। ਅਸੀਂ ਇਸ ਗੇਮ ਵਿੱਚ ਆ ਗਏ ਹਾਂ, ਅਸੀਂ ਆਪਣੇ ਬੱਚਿਆਂ ਨਾਲ ਰਹਿੰਦੇ ਹੀ ਨਹੀਂ ਹਾਂ, ਅਸੀਂ ਆਪਣੇ ਬੱਚਿਆਂ ਨਾਲ ਬਹਿੰਦੇ ਹੀ ਨਹੀਂ ਹਾਂ, ਸਾਨੂੰ ਪਤਾ ਹੀ ਨਹੀਂ ਹੈ ਸਾਡਾ ਬੱਚਾ, ਆਮ ਤੌਰ 'ਤੇ ਮਾਂ ਪਿਓ ਭੁੱਲ ਜਾਂਦੇ ਨੇ, ਖਾਸ ਤੌਰ 'ਤੇ ਪਿਓ, ਪਤਾ ਹੀ ਨਹੀਂ ਉਹਨਾਂ ਨੂੰ ਬੱਚਾ ਪੜ੍ਹਦਾ ਕਿਹੜੀ ਕਲਾਸ ਵਿੱਚ ਹੈ। ਕਈਆਂ ਨੂੰ ਬੱਚਿਆਂ ਦੇ ਨਾਂ ਭੁੱਲ ਗਏ ਨੇ, ਕਈਆਂ ਬਾਰੇ ਤਾਂ ਇਤਨਾ ਹੈ ਕਿ ਉਹ ਬਸ ਬੱਚੇ ਹੀ ਜੰਮੀ ਜਾਂਦੇ ਨੇ। ਉਹ ਮੈਂ ਤਾਂ ਸੁਣ ਰਿਹਾ ਸੀ, ਉਹ ਸੈਂਸਸ ਵਾਲੇ ਆਏ ਘਰ, ਬੀਬੀ ਸੀ, ਤੁਹਾਰਾ ਕਿਆ ਨਾਮ ਹੈ, ਉਹਨੇ ਨਾਂ ਦੱਸਿਆ, ਪਤੀ ਦਾ ਕਿਆ ਨਾਮ ਹੈ, ਪਤੀ ਦਾ ਨਾਂ ਦੱਸਿਆ, ਤੁਹਾਡੇ ਬੱਚੇ ਕਿੰਨੇ ਨੇ, ਇਹ 14, ਤੁਹਾਡਾ ਪਤੀ ਕੀ ਕੰਮ ਕਰਦਾ, ਤਾਂ ਕਹਿੰਦੀ ਹੋਰ ਕੀ ਕਰੇ। ਇਹ ਉਹ ਕਾਰਨ ਹੈ ਕਿ ਸਾਡੇ ਭਾਰਤ ਵਿੱਚ ਪਾਪੂਲੇਸ਼ਨ ਇਤਨੀ ਵੱਧ ਗਈ ਹੈ। ਸਾਨੂੰ ਤਾਂ ਇਹ ਸੁਣ ਕੇ ਵੀ ਅਫਸੋਸ ਲੱਗਦਾ, ਇੱਕ ਬੰਦੇ ਨੂੰ ਕਿਸੇ ਨੇ ਪੁੱਛਿਆ ਤੁਹਾਡੇ ਬੱਚੇ ਕਿੰਨੇ ਵੱਡੇ ਵੱਡੇ ਨੇ, ਕਹਿੰਦਾ ਇੱਕ ਇੰਨਾ ਅਤੇ ਇੱਕ ਇੰਨਾ। ਕਿਸੇ ਨੇ ਪੁੱਛਿਆ ਉਹ ਕਿਸ ਤਰ੍ਹਾਂ, ਸਾਰੀ ਦੁਨੀਆ ਦੱਸਦੀ ਹੈ ਇੰਨਾ ਜਾਂ ਇੰਨਾ, ਕਹਿੰਦਾ ਮੈਂ ਇੰਨਾ ਜਾਂ ਇੰਨਾ ਤਾਂ ਦੱਸਾਂ ਜੇ ਮੈਂ ਉਹਨਾਂ ਕਦੇ ਖੜ੍ਹੇ ਹੋਇਆ ਤੱਕਿਆ ਹੋਵੇ। ਸਵੇਰੇ ਮੈਂ ਸੁੱਤਾ ਹੁੰਦਾ, ਉਹ ਸਕੂਲ ਟੁਰ ਜਾਂਦੇ ਨੇ, ਸ਼ਾਮੀ ਜਦੋਂ ਮੈਂ ਆਉਂਦਾ ਤਾਂ ਉਹ ਸੁੱਤੇ ਹੁੰਦੇ ਨੇ। ਸੋ ਮੈਂ ਉਹਨਾਂ ਨੂੰ ਹਮੇਸ਼ਾ ਲੇਟਿਆ ਦੇਖਿਆ ਹੋਇਆ, ਇੰਨਾ ਅਤੇ ਇੰਨਾ। ਵੀ ਡੂ ਨੋਟ ਸਪੈਂਡ ਟਾਈਮ ਫੋਰ ਦੈਮ। ਸਾਨੂੰ ਇਸ ਗੱਲ ਬਾਰੇ ਕੁਝ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਕਰੀਏ, ਅਸੀਂ ਉਹਨਾਂ ਦੇ ਕੈਪਟਨ 'ਤੇ ਬਣ ਜਾਂਦੇ ਹਾਂ, ਉਹਨਾਂ ਨੂੰ ਰੋਕਦੇ ਰਹਿੰਦੇ ਹਾਂ, ਇਹ ਨਾ ਕਰ ਉਹ ਨਾ ਕਰ, ਪਰ ਸਾਨੂੰ ਉਸ ਗਿਆਨ ਬਾਰੇ ਪਹਿਲਾਂ ਆਪ ਗਿਆਨ ਲੈਣਾ ਕਿ ਕੈਸੇ ਆਈਡੀਅਲ ਮਾਂ ਪਿਓ ਹੋਣੇ ਚਾਹੀਦੇ ਨੇ। ਮੈਂ ਇੱਕ ਆਰਟੀਕਲ ਲਿਖਣ ਵਿੱਚ ਯਤਨ ਕੀਤਾ ਸੀ ਕਿ ਜਿਹੜੇ ਮਾਂ ਪਿਓ ਨੂੰ ਹੁਣੇ ਆਪਣੇ ਜੀਵਨ ਵਿੱਚ ਆਪਣੀਆਂ ਗਲਤੀਆਂ ਬਾਰੇ ਸਮਝ ਨਹੀਂ ਹੈ, ਜਿਹੜੇ ਮਾਂ ਪਿਓ ਨੂੰ ਹੁਣੇ ਇਹ ਨਹੀਂ ਪਤਾ ਕਿ ਜੀਵਨ ਹੁੰਦਾ ਕੀ ਹੈ, ਉਹਨਾਂ ਨੂੰ ਹੱਕ ਨਹੀਂ ਹੈ ਕਿ ਉਹ ਵਿਆਹ ਕਰਾਉਣ। ਪਰ ਜੇ ਉਹ ਵਿਆਹ ਕਰਾ ਚੁੱਕੇ ਨੇ ਔਰ ਉਹਨਾਂ ਨੇ ਆਪਣੀਆਂ ਗਲਤੀਆਂ ਫਿਕਸ ਨਹੀਂ ਕੀਤੀਆਂ, ਤਾਂ ਉਹਨਾਂ ਨੂੰ ਪਤਾ ਕੀ ਕਰਨਾ ਚਾਹੀਦਾ ਕਿ ਉਹ ਬੱਚਾ ਨਾ ਜੰਮਣ। ਦੇ ਸ਼ੁੱਡ ਨੋਟ ਬੀ ਗਿਵਨ ਦਿਸ ਰਾਈਟ।
ਕਿਉਂ? ਕਿਉਂਕਿ ਇੱਕ ਇੱਕ ਲਿਖਾਰੀ ਲਿਖਦਾ ਹੈ ਵਿਆਹ, ਓਏ ਵਿਆਹ 'ਚ ਤਾਂ ਕੀ ਹੋ ਗਿਆ, ਇੱਕ ਬੰਦਾ ਆਪਣੀਆਂ ਗਲਤੀਆਂ ਅਤੇ ਸਪਾਊਸ ਦੀਆਂ ਆਪਣੀਆਂ ਗਲਤੀਆਂ, ਇਹ ਗਲਤੀਆਂ ਔਰ ਗਲਤੀਆਂ ਵਾਲੇ ਮਿਲ ਕੇ ਗਲਤੀਆਂ ਮਲਟੀਪਲਾਈ ਹੋ ਗਈਆਂ, ਹੁਣ ਇਹ ਬੱਚਾ ਰਾਮ ਨਹੀਂ ਜੰਮ ਸਕਣਗੇ, ਰਾਵਣ ਜੰਮਣਗੇ ਅਤੇ ਪੋਲਿਊਸ਼ਨ ਕ੍ਰੀਏਟ ਹੋਏਗਾ। ਸਾਨੂੰ ਇਸ ਪਾਸੋਂ ਸਮਝਣਾ ਹੈ ਕਿ ਜਦੋਂ ਅਸੀਂ ਬੱਚਿਆਂ ਨੂੰ ਗਲਤ ਚੀਜ਼ਾਂ ਤੋਂ ਰੋਕਦੇ ਹਾਂ ਔਰ ਉਹਨਾਂ ਨੂੰ ਅਵੇਅਰ ਨਹੀਂ ਕਰਾਉਂਦੇ ਹਾਂ, ਤਾਂ ਬੱਚੇ ਨੂੰ ਉਹਦੇ ਜੋ ਲੇਟਰ ਔਨ ਜੋ ਉਹਦੇ ਫਾਰ ਸਾਈਡ ਦੇ ਨਾਲ ਜਾਂ ਉਹਦੇ ਦੂਰ ਅੰਦੇਸ਼ੀ ਦੇ ਨਾਲ ਜੋ ਉਹਦੇ ਲੋਸਿਸ ਨੇ ਨਾ, ਉਹ ਨਜ਼ਰ ਨਹੀਂ ਆਉਂਦੇ ਨੇ। ਬੱਚਾ ਇਮੀਜੀਏਟ ਪਲੈਜਰਸ ਨੂੰ ਐਕਸੈਪਟ ਕਰਦਾ ਹੈ। ਇਹਦਾ ਮਤਲਬ ਬੱਚੇ ਨੂੰ ਛੋੜ ਦਈਏ? ਨਹੀਂ, ਇਮੀਜੀਏਟ ਪਲੈਜਰਸ ਦੇ ਵਿੱਚ ਜੇ ਅਸੀਂ ਸੜਕ ਦੇ ਕਿਨਾਰੇ 'ਤੇ ਖੜ੍ਹੇ ਹਾਂ ਔਰ ਸਾਡਾ ਬੱਚਾ ਉਂਗਲ ਛੁੜਾ ਕੇ ਸੜਕ ਛੋੜ ਕੇ ਇੱਕਦਮ ਦੌੜ ਕੇ ਜਾਣਾ ਚਾਹੁੰਦਾ ਹੈ ਟ੍ਰੈਫਿਕ 'ਚ, ਤਾਂ ਸਾਨੂੰ ਉਹਨੂੰ ਰੋਕਣਾ ਹੀ ਪਏਗਾ। ਪਰ ਸਾਨੂੰ ਇਹ ਸਾਰੀਆਂ ਗੱਲਾਂ ਤੋਂ ਸਮਝਣਾ ਹੈ ਕਿ ਅਸੀਂ ਬੱਚੇ ਨੂੰ ਚੰਗੇ ਮੰਦੇ ਦਾ ਅਵੇਅਰ ਕਰਾ ਦਈਏ। ਇਸ ਤੋਂ ਬਾਅਦ ਨੈਕਸਟ ਪੁਆਇੰਟ ਆਉਂਦਾ ਕਿ ਸਾਡੀ ਮੇਨ ਫਾਈਟ ਬੱਚੇ ਦੇ ਨਾਲ ਕੀ ਚੱਲ ਰਹੀ ਹੈ। ਇੱਕ ਚੁਆਇਸ ਆਫ ਫਰੈਂਡਸ, ਅਸੀਂ ਉਸਨੂੰ ਠੀਕ ਤਰੀਕੇ ਨਾਲ ਗਾਈਡ ਕਰੀਏ, ਮਨਾ ਨਾ ਕਰੀਏ ਤੂੰ ਉਸਕੇ ਸਾਥ ਨਹੀਂ ਬੈਠ ਸਕਦੇ, ਉਸਕੇ ਸਾਥ ਨਹੀਂ ਬੈਠ ਸਕਦੇ, ਵੋ ਹਿੰਦੂ ਹੈ, ਵੋ ਸਰਦਾਰ ਹੈ, ਵੋ ਮੁਸਲਮਾਨ ਹੈ, ਵੋ ਜੈਨੀ ਹੈ, ਵੋ ਅਛੂਤ ਹੈ, ਵੋ ਗਰੀਬ ਹੈ, ਵੋ ਗੋਰਾ ਹੈ, ਵੋ ਕਾਲਾ ਹੈ, ਵੋ ਨਲਾਇਕ ਹੈ। ਨਹੀਂ, ਇਸ ਤਰ੍ਹਾਂ ਨਹੀਂ। ਸਾਨੂੰ ਉਸਨੂੰ ਸਿਰਫ ਇਹ ਦੱਸਣਾ ਹੈ ਕਿ ਜੈਸੀ ਸੰਗਤ 'ਚ ਬੈਠੋ ਉਹਦੇ 'ਚੋਂ ਵੈਸੀਆਂ ਚੀਜ਼ਾਂ ਲੈ ਕੇ ਸਾਡਾ ਕਮਜ਼ੋਰ ਮਨ ਵੈਸੇ ਗਲਤ ਪਾਸੇ ਟੁਰ ਪੈਂਦਾ, ਨਿਮਾਣ ਵੱਲ ਚੱਲ ਪੈਂਦਾ। ਜਿਸ ਤਰ੍ਹਾਂ ਪਾਣੀ ਨੂੰ ਛੱਡੋ ਥੱਲੇ ਵੱਲ ਚਲਾ ਜਾਂਦਾ ਵਿਦਆਊਟ ਐਨੀ ਐਫਰਟਸ, ਅਤੇ ਤੁਸੀਂ ਉਹਨੇ ਐਡਲਟ ਨਹੀਂ ਹੋ, ਤੁਸੀਂ ਉਹਨੇ ਮੈਚਿਓਰਡ ਨਹੀਂ ਹੋ, ਅਤੇ ਸਮਝੋ ਕਿ ਤੁਸੀਂ ਆਪਣੀ ਚੰਗੀ ਮੰਦੀ ਦੇ ਹਿਸਾਬ ਦੇ ਨਾਲ ਆਪਣੇ ਸਰਕਲ ਨੂੰ ਇੰਝ ਚੂਜ਼ ਕਰਨਾ ਹੈ। ਮਾਂ ਪਿਓ ਨੇ ਰੋਕਣਾ ਤਾਂ ਨਹੀਂ, ਪਰ ਬੱਚਾ ਕੱਲ੍ਹ ਮਾੜੀ ਚੀਜ਼ ਨਾ ਲੈ ਲਏ, ਇਸ ਕਰਕੇ ਮਾਂ ਪਿਓ ਨੇ ਪਤਾ ਕੀ ਕਰਨਾ, ਇਹ ਧਿਆਨ ਰੱਖਣਾ ਕਿ ਸਾਡੇ ਘਰ 'ਚ ਜੇ ਸ਼ਰਾਬੀਏ ਆਉਂਦੇ ਨੇ ਤਾਂ ਮੇਰਾ ਬੱਚਾ ਇਹਨਾਂ ਦੇ ਵਿੱਚ ਨਹੀਂ ਬੈਠਣਾ ਚਾਹੀਦਾ। ਪਰ ਜੇਕਰ ਸਾਡੇ ਸ਼ਰਾਬੀਆਂ ਦੇ ਪੁੱਤਰ ਸਾਡੇ ਘਰ ਆਉਂਦੇ ਨੇ ਔਰ ਉਹਨਾਂ ਦੇ ਰਾਹੀਂ ਵੀ ਮੇਰੇ ਬੱਚੇ ਨੂੰ ਮੈਲ ਚੜ੍ਹ ਸਕਦੀ ਹੈ, ਤਾਂ ਧਿਆਨ ਰੱਖਣਾ ਪਏਗਾ। ਪਰ ਬੱਚੇ ਨੂੰ ਕਮਿਊਨਲ ਹੇਟਰੇਡ ਨਹੀਂ ਪਾਣੀ, ਹਿੰਦੂ ਭੈੜੇ ਹੋਤੇ ਹੈ ਕਿ ਸਿੱਖ ਭੈੜੇ ਹੋਤੇ ਹੈ ਕਿ ਮੁਸਲਮਾਨ ਭੈੜੇ ਹੋਤੇ ਹੈ ਕਿ ਕ੍ਰਿਸਚਨ ਭੈੜੇ ਹੋਤੇ ਹੈ, ਕਿਸੀ ਕੇ ਬਾਰੇ ਮੇਂ ਵੀ ਕਿਸੀ ਮਜ਼ਹਬ ਕੇ ਬਾਰੇ ਮੇਂ ਹੇਟਰੇਡ ਫੀਲਿੰਗ, ਕਮਿਊਨਲ ਹੇਟਰੇਡ ਫੀਲਿੰਗ ਬੱਚੇ ਦੇ ਵਿੱਚ ਨਹੀਂ ਪਾਣੀ। ਸਿਰਫ ਕੀ ਕਰਨਾ, ਬੱਚੇ ਨੂੰ ਇਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਤੋਂ ਬਚਾ ਕੇ ਸੱਚੀ ਸੰਗਤ ਬਾਰੇ ਸਿਰਫ ਗਾਈਡ ਕਰਨਾ ਹੈ। ਆਪੋਜ਼ਿਟ ਸੈਕਸ ਬਾਰੇ ਬੱਚੇ ਦੇ ਅੰਦਰ ਐਸੇ ਪੀਰੀਅਡ ਵਿੱਚ ਜਿਹੜਾ 13 ਤੋਂ 17 ਵਾਲਾ ਜਾਂ ਕੁੜੀਆਂ ਦਾ 10 ਤੋਂ 13 ਵਾਲਾ ਹੈ, ਉਹਦੇ ਬਾਰੇ ਉਸਨੂੰ ਡਰਾ ਨਹੀਂ ਦੇਣਾ, ਹੋਰਰ ਪੈਦਾ ਨਹੀਂ ਕਰ ਦੇਣਾ, ਉਸਨੂੰ ਉਸਦੇ ਹਰ ਸਬਜੈਕਟ ਬਾਰੇ ਡਿਟੇਲ ਵਿੱਚ ਕੁੜੀ ਨੂੰ ਮਾਂ ਉਹਦੇ ਕੋਲ ਬੈਠ ਕੇ ਸਾਰੀ ਗੱਲ ਸਮਝਾਏ। ਜਦੋਂ ਮਾਂ ਸਮਝਾ ਚੁੱਕੇ, ਹੁਣ ਬੱਚੀ ਉਸ ਸਬਜੈਕਟ ਬਾਰੇ ਅਵੇਅਰ ਹੋ ਗਈ ਹੈ, ਹੁਣ ਪਿਤਾ ਵੀ ਉਹਦੇ ਨਾਲ ਇਸ ਬਾਰੇ ਗੱਲ ਕਰੇ। ਅਸੀਂ ਆਪਣੇ ਅੱਜ ਦੇ ਟੋਪਿਕ 'ਚ ਸਮਝ ਰਹੇ ਹਾਂ ਕਿ ਸਾਜਨੜਾ ਅਸੀਂ ਕਿਵੇਂ ਇੰਜੋਏ ਕਰ ਸਕੀਏ, ਆਪਣੇ ਬਿਲਵਡ ਜਿਸਨੂੰ ਅਸੀਂ ਰੱਬ ਦੀ ਤਸ਼ਬੀਹ ਦਿੰਦੇ ਹਾਂ, ਉਸ ਰੱਬ ਨੂੰ ਆਪਣੇ ਜੀਵਨ ਜਾਚ 'ਚ ਅਸੀਂ ਕਿਸ ਤਰ੍ਹਾਂ ਜੀ ਸਕੀਏ। ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰਿਯ ਗੂੜਾ। ਅੰਮ੍ਰਿਤ ਜਿਹੜਾ ਕਦੇ ਵੀ ਨਹੀਂ ਮਰਦਾ, ਕਦੇ ਵੀ ਮਰਨ ਨਹੀਂ ਦਿੰਦਾ, ਐਸੇ ਪ੍ਰਿਯ ਪਿਆਰੇ ਦਾ ਜਿਹੜਾ ਗੂੜਾ ਹਮੇਸ਼ਾ ਵਾਸਤੇ ਮੇਰੇ ਨਾਲ ਸਾਥ ਹੈ, ਉਹਨੂੰ ਮੈਂ ਕਿਵੇਂ ਮਾਣ ਸਕਦਾ, ਇਹ ਅਸੀਂ ਆਪਣੀ ਰਿਲੇਸ਼ਨਸ਼ਿਪ ਵਿੱਚ ਸਮਝ ਰਹੇ ਹਾਂ। ਅਗਲੀ ਪੰਕਤੀ 'ਚ ਕਹਿੰਦੇ ਨੇ, ਨਾਲ ਹੋਵੰਦਾ ਲੈ ਨਾ ਸਕੰਦਾ। ਉਹ ਜਿਹੜਾ ਮੇਰਾ ਸਾਜਨ ਹੈ, ਬਿਲਵਡ ਹੈ, ਨਾਲ ਹੋਵੰਦਾ, ਹੀ ਇਜ਼ ਆਲਵੇਜ਼ ਵਿਦ ਮੀ। ਹਾਊ ਟੂ ਰਿਲਾਈਜ਼ ਦੈਟ? ਸਾਨੂੰ ਐਸਾ ਲਿਵ ਕਰਨਾ ਪਏਗਾ, ਨਾਲ ਹੋਵੰਦਾ ਲੈ ਨਾ ਸਕੰਦਾ। ਹੁਣ ਅਸੀਂ ਸਮਝ ਰਹੇ ਸਾਂ ਕਿ ਬੱਚਿਆਂ ਵੱਲੋਂ ਰਿਲੇਸ਼ਨਸ਼ਿਪ ਕਹਿਣੀ ਕੈਸੀ ਹੋਣੀ ਚਾਹੀਦੀ ਪੇਰੈਂਟਸ ਵੱਲੋਂ, ਤਾਂ ਬੱਚਿਆਂ ਨੂੰ ਉਹਨਾਂ ਦੇ ਉੱਤੇ ਹਰ ਵੇਲੇ ਵਾਚਮੈਨ ਪੁਲਿਸਮੈਨ ਬਣ ਕੇ ਰਵਾਂਗੇ ਨਾ, ਗੱਲ ਗੱਲ 'ਤੇ ਬੱਚੇ ਨੂੰ ਰੋਕਦੇ ਟੋਕਦੇ ਰਵਾਂਗੇ ਨਾ, ਬੱਚਾ ਸਾਡੇ ਨਾਲ ਥੋੜ੍ਹਾ ਥੋੜ੍ਹਾ ਟੁੱਟਦਾ ਜਾਏਗਾ, ਸਾਡੀ ਪ੍ਰੈਜੈਂਸ ਨੂੰ ਪਸੰਦ ਨਹੀਂ ਕਰੇਗਾ। ਲੇਕਿਨ ਜੋ ਕੁਛ ਅਸੀਂ ਬੱਚੇ ਨੂੰ ਡਿਸਿਪਲਿਨ ਸਿਖਾਉਣਾ ਚਾਹੁੰਦੇ ਹਾਂ, ਉਹ ਡਿਸਿਪਲਿਨ ਸਿਖਾਉਣ ਤੋਂ ਬਾਅਦ ਕੀ ਹੋਏਗਾ ਸਾਡੇ ਮੁਤਾਬਕ ਜੋ ਰੋਂਗ ਪ੍ਰੈਕਟਿਸ ਅਸੀਂ ਕਰ ਰਹੇ ਹਾਂ ਉਹਦੇ ਨਾਲ ਇਹ ਹੁੰਦਾ ਹੈ ਕਿ ਜਦੋਂ ਅਸੀਂ ਪ੍ਰੈਜੈਂਟ ਨਹੀਂ ਹੁੰਦੇ ਬੱਚਾ ਉਹ ਡਿਸਿਪਲਿਨ ਤੋੜ ਦਿੰਦਾ ਹੈ। ਅਸੀਂ ਬਚਪਨ ਵਿੱਚ ਬੱਚੇ ਨੂੰ ਕਹਿੰਦੇ ਹਾਂ ਦੁੱਧ ਪੀ ਲੈ ਬਾਬਾ ਆ ਜਾਏਗਾ, ਇਹ ਕੰਮ ਨਾ ਕਰ ਬਾਬਾ ਆ ਜਾਏਗਾ, ਭੂਤ ਆ ਜਾਏਗਾ, ਪੁਲਿਸ ਵਾਲਾ ਆ ਜਾਏਗਾ। ਉਸ ਵੇਲੇ ਬੱਚਾ ਅਣਜਾਣ ਹੁੰਦਾ, ਉਹ ਤਾਂ ਮੰਨ ਜਾਂਦਾ, ਲੇਕਿਨ ਵੱਡਾ ਹੋ ਕੇ ਕੋਈ ਵੀ ਮਾੜਾ ਕੰਮ ਜੇਕਰ ਉਹ ਕਰਦਾ ਔਰ ਬਾਬਾ ਨਹੀਂ ਆਉਂਦਾ, ਪੁਲਿਸ ਵਾਲਾ ਨਹੀਂ ਆਉਂਦਾ, ਸਾਡਾ ਦੱਸਿਆ ਹੋਇਆ ਡਿਸਿਪਲਿਨ ਟੁੱਟ ਜਾਂਦਾ ਐਂਡ ਹੀ ਵਾਂਟਸ ਟੂ ਬ੍ਰੇਕ ਇਟ ਬਿਕੋਜ਼ ਹੀ ਡਸ ਨੋਟ ਨੋ ਵਟ ਵਿਲ ਬੀ ਦਾ ਕੋਨਸੀਕੁਐਂਸਿਸ। ਅਸੀਂ ਜੇਕਰ ਬੱਚੇ ਨੂੰ ਡਿਸਿਪਲਿਨ ਸਿਖਾਉਣਾ ਹੈ ਤਾਂ ਬੜਾ ਸੋਹਣਾ ਤਰੀਕਾ ਹੈ, ਟੀਚ ਹਿਮ ਦਾ ਵੈਲਿਊਜ਼, ਉਹਨੂੰ ਉਸ ਗੱਲ ਦੇ ਕੋਨਸੀਕੁਐਂਸਿਸ ਦੱਸ ਦਿਓ, ਉਹਦੇ ਵੈਲਿਊਜ਼ ਦੱਸ ਦਿਓ, ਉਹਨੂੰ ਆਜ਼ਾਦ ਛੋੜ ਦਿਓ ਐਂਡ ਟਰੱਸਟ ਔਨ ਹਿਮ। ਪਰ ਅੱਜ ਦੇ ਮੀਡੀਆ ਨੂੰ ਯੂਜ਼ ਕਰਦੇ ਹੋਇਆ ਤੁਹਾਡੇ ਬੱਚੇ ਨੂੰ ਟੈਲੀਫੋਨ ਵੀ ਚਾਹੀਦਾ, ਸੈਲੂਲਰ ਫੋਨ ਵੀ ਚਾਹੀਦਾ, ਤੁਹਾਡੇ ਬੱਚੇ ਨੂੰ ਕੈਲਕੂਲੇਟਰ ਵੀ ਚਾਹੀਦਾ, ਐਟ ਦਾ ਸੇਮ ਟਾਈਮ ਤੁਹਾਡੇ ਬੱਚੇ ਨੂੰ ਸਕੂਲ ਦੀ ਨੀਡ ਦੇ ਮੁਤਾਬਕ, ਕਾਲਜ ਦੀ ਨੀਡ ਦੇ ਮੁਤਾਬਕ ਕੰਪਿਊਟਰ ਵੀ ਚਾਹੀਦਾ, ਦਿਓ, ਦੇ ਕੇ ਪਰੇ ਹੋ ਜਾਓ, ਪਰ ਇਤਨਾ ਪਰੇ ਨਾ ਹੋ ਜਾਓ ਕਿ ਤੁਹਾਡਾ ਬੱਚਾ ਕਮਰੇ ਅੰਦਰ ਇਕੱਲਾ ਬੈਠਾ ਉਸ ਦੇ ਉੱਤੇ ਇੰਟਰਨੈਟ 'ਤੇ ਗਲਤ ਚੀਜ਼ਾਂ ਵੇਖੇ ਅਤੇ ਜਾਂ ਇੰਟਰਨੈਟ 'ਤੇ ਈਮੇਲ ਕਰਦਾ ਹੋਇਆ ਆਪਣੇ ਗਰਲਫਰੈਂਡ ਬੋਏਫਰੈਂਡ ਬਣਾਉਂਦਾ ਰਹੇ ਅਤੇ ਅਲਟੀਮੇਟਲੀ ਪਤਾ ਲੱਗੇ ਜੀ ਅਚਾਨਕ ਕੁੜੀ ਨੱਸ ਗਈ, ਉਹ ਈਮੇਲ ਕਰ ਕਰਕੇ ਉਸਨੇ ਆਪਣਾ ਇੰਟਰਨੈਟ 'ਤੇ ਬੋਏਫਰੈਂਡ ਬਣਾਇਆ ਹੋਇਆ ਸੀ, ਸਾਨੂੰ ਹੁਣ ਪਤਾ ਲੱਗਾ। ਇਤਨੇ ਵੀ ਸੌ ਨਾ ਜਾਓ, ਪਰ ਇਤਨੇ ਸੌਣ ਦੇ ਮਨਸੂਬੇ ਅਸੀਂ ਆਪ ਬਣਾਏ ਹੋਏ ਨੇ ਜਦੋਂ ਅਸੀਂ ਆਪ ਪਾਰਟੀਆਂ 'ਚ ਮਸਤ ਹਾਂ ਬੱਚੇ ਨੂੰ ਘਰ ਛੋੜਿਆ ਹੋਇਆ, ਜਦੋਂ ਅਸੀਂ ਆਪ ਪੈਸਾ ਕਮਾਉਣ ਦੇ ਵਿੱਚ ਮਸਤ ਹਾਂ ਬੱਚੇ ਨੂੰ ਘਰ ਛੋੜਿਆ ਹੋਇਆ, ਜਦੋਂ ਅਸੀਂ ਬੱਚੇ ਨੂੰ ਟੋਟਲੀ ਨੌਕਰ 'ਤੇ ਡਿਪੈਂਡੈਂਟ ਰੱਖਿਆ ਹੋਇਆ, ਜਦੋਂ ਅਸੀਂ ਆਪ ਆਪਣੀ ਪਰਸਨਲ ਲਾਈਫ ਇਸ ਟੋਟਲ ਸੈਕਸ਼ੁਅਲ ਲਾਈਫ ਇਸ ਮਸਤ ਰਹਿਣਾ ਚਾਹੁੰਦੇ, ਆਪਣੇ ਬੈਡਰੂਮ ਵਿੱਚ ਅਲੱਗ ਆ ਤਾਂ ਬੱਚੇ ਦਾ ਬੈਡਰੂਮ ਅਲੱਗ ਹੈ। ਬੱਚੇ ਨੂੰ ਜੇ ਤੁਸੀਂ ਕੰਪਿਊਟਰ ਲੈ ਕੇ ਦੇਣਾ ਤਾਂ ਲਿਵਿੰਗ ਰੂਮ ਵਿੱਚ ਲਗਾ ਕੇ ਦਿਓ, ਬੱਚਾ ਤੁਹਾਡੇ ਸਾਹਮਣੇ ਔਨ ਕਰਿਆ ਕਰੇ, ਸਾਰਿਆਂ ਦੇ ਸਾਹਮਣੇ ਉਸਨੂੰ ਚਲਾਇਆ ਕਰੇ। ਇਹ ਸਾਰਾ ਜੋ ਕੁਛ ਮੈਂ ਅਮਰੀਕਾ ਤੱਕ ਵਾਪਰਦਾ ਦੇਖ ਰਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਸਾਰਾ ਕੁਛ ਹੋਵੇ, ਹੱਸਦਿਆਂ ਖਿਲੰਦਿਆਂ ਪਹਿਨਦਿਆਂ ਵਿੱਚ ਹੋਵੇ ਮੁਕਤ, ਇਹ ਸਾਰੀਆਂ ਵੈਸਟਰਨਾਈਜ਼ ਚੀਜ਼ਾਂ ਮਾੜੀਆਂ ਨਹੀਂ, ਇਹਨਾਂ ਨੂੰ ਸਿਰਫ ਯੂਜ਼ ਕਰਨ ਦਾ ਢੰਗ ਸਾਨੂੰ ਅਪਣਾਉਣਾ, ਟੀ ਵੀ ਕੰਪਿਊਟਰ ਇਹ ਸਾਰੀਆਂ ਚੀਜ਼ਾਂ, ਪਰ ਬੱਚੇ ਨੂੰ ਅਸੀਂ ਦੱਸੀਏ। ਇਸ ਤੋਂ ਬਾਅਦ ਸਾਨੂੰ ਇੱਕ ਬਹੁਤ ਕੀਮਤੀ ਗੱਲ ਸਮਝਣੀ ਜ਼ਰੂਰੀ ਹੈ, ਉਹ ਕੀ ਪੇਰੈਂਟਸ ਵੱਲੋਂ ਅਸੀਂ ਰੀਸੈਂਟਲੀ 3-4 ਮਹੀਨੇ ਪਹਿਲਾਂ ਕੈਲਕਟਾ ਸੈਮੀਨਾਰ ਕੀਤਾ ਸੀ, ਸੋ ਵੀ ਟੁੱਕ 4-5 ਆਵਰਸ। ਪੇਰੈਂਟਸ ਗਲਤ ਕਿੱਥੇ ਨੇ? ਜੇ ਪੇਰੈਂਟਸ ਦਿਖਾਵੇ ਵਾਸਤੇ ਨਹੀਂ, ਉਹਨਾਂ ਨੇ ਮਨਾ ਹੀ ਲਿਆ ਕਿ ਅਸੀਂ ਕਿੱਟੀ ਪਾਰਟੀਆਂ ਤੋਂ ਲੈ ਕੇ ਤਾਸ਼ਾਂ ਜ਼ਰੂਰ ਖੇਡਣੀਆਂ ਨੇ ਅਤੇ ਇਹ ਸਾਰੇ ਕੰਮ ਕਰਨੇ ਨੇ, ਸ਼ਰਾਬਾਂ ਪਾਰਟੀਆਂ ਕਰਨੀਆਂ ਨੇ, ਤਾਂ ਬੱਚਾ ਬਰਬਾਦ ਹੋ ਜਾਏਗਾ। ਇਸ ਹਰ ਐਂਗਲ ਤੋਂ ਅਸੀਂ ਪੇਰੈਂਟਸ ਦੀ ਗਲਤੀ ਨੂੰ ਸਮਝਿਆ ਸੀ, ਜਿਹਦੇ ਕਾਰਨ ਪਤਾ ਕੀ ਹੋਇਆ, ਪੇਰੈਂਟਸ ਕਹਿਣ ਲੱਗੇ ਲੈ ਅੱਜ ਕੱਲ੍ਹ ਦੇ ਬੱਚੇ ਵਿਗੜੇ ਹੋਏ ਨੇ, ਤੁਸੀਂ ਸਾਰਾ ਹੀ ਟੌਪਿਕ ਮਾਪਿਓ ਦੀ ਗਲਤੀਆਂ 'ਤੇ ਲਗਾ ਦਿੱਤਾ। ਫਿਰ ਸੈਕਿੰਡ ਡੇ ਅਸੀਂ 4-5 ਘੰਟੇ ਬੱਚਿਆਂ 'ਤੇ ਲਿਆ, ਮੈਂ ਤੁਹਾਡੇ ਨਾਲ ਲੈ ਰਿਹਾ ਨਟ ਸ਼ੈਲੀ 'ਚ, ਔਰ ਇਹ ਪੁਆਇੰਟਸ ਬਿਲਕੁਲ ਉਹਦੇ ਨਾਲੋਂ ਡਿਫਰੈਂਟ ਨੇ। ਸਾਨੂੰ ਕੀ ਕਰਨਾ ਚਾਹੀਦਾ ਹੈ ਕਿਡਸ ਨੂੰ, ਬੱਚਿਆਂ ਨੂੰ? ਸਭ ਤੋਂ ਪਹਿਲੀ ਗੱਲ ਤਾਂ ਬੱਚਿਆਂ ਨੂੰ ਚਾਹੀਦਾ ਕਿ ਉਹ ਆਪਣੇ ਮਾਂ ਪਿਓ ਨੂੰ ਸਪੇਸ ਦੇਣ, ਜਿਸ ਤਰ੍ਹਾਂ ਅਸੀਂ ਇਹ ਡਿਸਕਸ ਕਰ ਰਹੇ ਸੀ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ, ਪੇਰੈਂਟਸ ਨੂੰ ਕਿਵੇਂ ਆਪਣੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ, ਇਸ ਬੱਚੇ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਨੂੰ ਸਪੇਸ ਦੇਣ। ਹਰ ਬੱਚੇ ਦੇ ਵਾਸਤੇ ਮਾਂ ਪਿਓ ਬੈਕਵਰਡ ਹੁੰਦੇ ਨੇ, ਹਰ ਬੱਚਾ ਸੋਚਦਾ ਮੇਰੇ ਮਾਂ ਪਿਓ ਅਨਪੜ੍ਹ ਨੇ, ਹਰ ਬੱਚਾ ਕਹਿੰਦਾ ਤੁਮਕੋ ਇੰਗਲਿਸ਼ ਠੀਕ ਨਹੀਂ ਬੋਲਣੀ ਆਤੀ, ਹਰ ਬੱਚਾ ਕਹਿੰਦਾ ਤੁਮਕੋ ਤਾਂ ਮੈਥਮੈਟਿਕਸ ਆਤਾ ਹੀ ਨਹੀਂ, ਤੁਮ ਮੇਰੇ ਸਕੂਲ ਮੈਂ ਮੰਮੀ ਆਓ ਤੋ ਇਸੇ ਤਿਆਰ ਹੋ ਕੇ ਆਉਣਾ, ਬੁੱਢੀ ਬੁੱਢੀ ਮਤ ਲੱਗਣਾ, ਬਾਲ ਕਾਲੇ ਕਰਕੇ ਆਉਣਾ ਔਰ ਬਿਲਕੁਲ ਲਿਪਸਟਿਕ ਲਗਾ ਕੇ ਆਉਣਾ, ਦੇਖੋ ਇਹ ਡਰੈਸ ਤੋ ਇਹ ਪਹਿਨ ਕੇ ਹੀ ਮਤ ਆਉਣਾ, ਹਰ ਬੱਚੇ ਨੂੰ ਲੱਗਦਾ। ਸੋ ਗਿਵ ਦਾ ਸਪੇਸ ਟੂ ਯੂਅਰ ਪੇਰੈਂਟਸ ਫਸਟ। ਸੈਕਿੰਡ, ਬੱਚੇ ਨੂੰ ਚਾਹੀਦਾ ਕਿ ਆਪਣੇ ਮਾਂ ਪਿਓ ਨੂੰ ਐਜ਼ ਇਜ਼ ਐਕਸੈਪਟ ਕਰ ਲਵੇ। ਜੋ ਮਾਂ ਪਿਓ ਦੀਆਂ ਗਲਤੀਆਂ ਨੇ, ਜਿੱਥੇ ਜਿੱਥੇ ਮਾਂ ਪਿਓ ਗਲਤ ਨੇ, ਬੱਚਾ ਉਹ ਬੋਰੋ ਨਾ ਕਰੇ, ਬਲਕਿ ਪਤਾ ਕੀ ਕਰੇ, ਆਪਣੇ ਜੀਵਨ ਵਿੱਚ ਉਹ ਨਾ ਕਰੇ। ਸੋ ਸਿੰਪਲ, ਪਰ ਮਾਂ ਪਿਓ ਦੀ ਸ਼ਕਲ ਦੇ ਨਾਲ ਹੇਟ ਨਾ ਕਰੇ। ਜੀਨੈਟਿਕਸ ਤੋਂ ਤੁਸੀਂ ਕੁਛ ਨਹੀਂ ਮੋੜ ਸਕਦੇ ਹੋ, ਅੱਜ ਦੀ ਮੈਡੀਕਲ ਸਾਇੰਸ ਕਹਿੰਦੀ ਹੈ ਕਿ 40-50-60 ਸਾਲ ਬਾਅਦ ਤੁਹਾਡੀ ਸ਼ਕਲ ਤੁਹਾਡੇ ਮਾਂ ਪਿਓ ਵਰਗੀ ਹੋਏਗੀ, ਤੁਸੀਂ ਇਸ ਨੂੰ ਅਵੋਇਡ ਨਹੀਂ ਕਰ ਸਕਦੇ, ਇਸ ਕਰਕੇ ਇਹਨੂੰ ਐਜ਼ ਇਜ਼ ਐਕਸੈਪਟ ਹੀ ਕਰ ਲਓ। ਟਰਾਈ ਟੂ ਲਵ ਦੇਅਰ ਫੇਸ ਐਜ਼ ਇਜ਼ ਐਂਡ ਅਵੋਇਡ ਵਟ, ਕਿ ਜਿਹੜੀ ਮੇਰੀ ਜੇ ਮੇਰੀ ਮਾਂ ਤਿਊੜੀਆਂ ਚੜਾ ਕੇ ਗੱਲ ਕਰਦੀ ਹੈ, ਮੇਰਾ ਪਿਓ ਦਾ ਮੱਥਾ ਕੁੱਟਿਆ ਹੁੰਦਾ, ਉਹ ਆਪਣੀਆਂ ਅੱਖਾਂ ਜਾਂ ਅੱਖਾਂ ਚੜਾ ਕੇ ਜਾਂ ਭਰਵੱਟੇ ਚੜ੍ਹਾ ਕੇ ਇੰਝ ਗੱਲਾਂ ਕਰਦੇ ਨੇ, ਆਪਣੇ ਡਿੰਗੇ ਟੇਢੇ ਮੂੰਹ ਬਣਾ ਕੇ ਉੱਚੇ ਨੀਵੇਂ ਬੋਲ ਬੋਲਦੇ ਨੇ, ਤਾਂ ਮੈਂ ਨਾ ਬੋਲਾਂ। ਪਤਾ ਕਿਉਂ? ਅੱਜ ਦੀ ਮੈਡੀਕਲ ਸਾਇੰਸ ਕਹਿੰਦੀ ਹੈ ਜੇ ਇਸ ਤਿਊੜੀਆਂ ਔਰ ਇਸ ਤਾਂ ਮੱਥੇ ਘੁੱਟ ਘੁੱਟ ਕੇ ਬੋਲੋ ਨਾ, ਬੁੱਢੇ ਹੋ ਕੇ ਨਾ ਇੱਥੇ ਲੀਕਾਂ ਜਲਦੀ ਪੈ ਜਾਂਦੀਆਂ ਅਤੇ ਸਾਰਾ ਸਾਰਾ ਸਾਡਾ ਫੇਸ ਵਿਗੜ ਜਾਂਦਾ। ਇਫ ਯੂ ਡੋਂਟ ਲਾਈਕ ਯੂਅਰ ਫਾਦਰ ਔਰ ਮਦਰਸ ਫੇਸ, ਯੂ ਕੈਨ ਨਾਟ ਚੇਂਜ ਬਿਕੋਜ਼ ਆਫ ਜੀਨੈਟਿਕਸ, ਬਟ ਯੂ ਕੈਨ ਅਵੋਇਡ ਵਨ ਥਿੰਗ, whatsoever ugly there, don't do it. जो वहां पर अगली है जिसके कारण वो और अगली हो जाएंगे और उनका फेस डरावना लगेगा, वो मत करो, ताकि तुम्हारा फेस बड़ा होके ना निर्मल नीर लगे, मिठा लगे। जे तुहानू पता है कि मेरे माँ प्यो ना इस तरीके दे नाल लोकां नाल हिपोक्रेसी कर लैंदे ने और घर आके बड़ा धर्मी बनते हैं, मंदिर मस्जिद बैठ के बड़ा धर्मी बनते हैं, इंज ना करो, डोंट बी हिपोक्रेट एट ऑल। जे माँ प्यो अपना जन्म जुए च हारे ने, तुसी ना हारो। थर्ड पॉइंट, माँ प्यो नू चेंज करन दी कोशिश ना करो। ये गल वक्री है कि तुसी डे बाई डे इतने गुड होंदे जाओ, इतने गुड होंदे जाओ कि माँ प्यो नू शर्म आ जाए कि मेरा बच्चा आज बाजार विच नहीं, सोसाइटी विच नहीं, सब जगह चंगे करैक्टर दा नाँ खट रहा, तो मैं दा प्यो, मैं दी माँ, मैं कहड़े जीवन की बनी हुई हाँ। सो डोंट लर्न फ्रॉम यूर मदर कि जे तुहाडी माँ हिपोक्रेसी दे नाल सस्ती सेवा करती है विखावे की, जे तुहाडी माँ विखावे का जदों प्यो शामी घर आया तो एवें तो परा बैठी रही, सस विचारी बनाती रही, लेकिन जदों प्यो घर आया ज्यों ही अंदर वड़िया तो एकदम फटाफट सिर पर पल्ला करके किचन ही जाके पक्की पकाई तो कड़छी मारनी शुरू कर दी। डोंट डू दिस।